यह दंड के प्रहार से कारण का फाट नाश रूपक योग हुए है। उपयोग नाम फालता जैसे मुमुक्षु को कर्म के किसी पदार्थ का नाश रूप उपयोग भी बने नहीं। काहे ते अन्य पदार्थ का नाश तो मुमुक्षु को बांचता है नहीं। बंध का नाश ही कर्म से उपयोग कहना होवेगा। सो बंध आत्मा विखे नहीं मिथ्या प्रतीत हो गए है। काम मिथ्या प्रतीति का नाश कर्म के बने नहीं और आत्मा के यथार्थ ज्ञान से तो मिथ्या प्रतीति का नाश बने है। ज्ञान दे मुमुक्षु को पदार्थ का नाश रूप उपयोग भी कर्म से बने नहीं। जैसे गमन रूप कर्म ते ग्राम की प्राप्ति होवे है तैसे मोक्ष की प्राप्ति रूप जो कर्म से बने नहीं। कहे थे जो आत्मा नित मुक्त है ताकू मोक्ष की प्राप्ति कहना बने नहीं। जाकू बंद होवे ताकू मोक्ष की प्राप्ति कहना बने है और आत्मा में बंद है नहीं। जाके मोक्ष की प्राप्ति रूपी कर्म उपयोग जहां तो मोक्ष की प्राप्ति रूप कर्म का जो मोक्षु को बने नहीं। जैसे पाक रूप कर्म से पके हुए अन्न अन्न का वकार रूप उपयोग पाशु को हुए है तैसे मोक्षु को कर्म से वकार रूप उपयोग भी बने नहीं। कहे थे और तो कोई वकार बने नहीं। जो आत्मा में प्रथम बंध अंगीकार करे और मोक्ष दशा में चतुर को जातक विलक्षण रूप की प्राप्ति अंगीकार करे तो अन्न रूप की प्राप्ति उपकार कर्म का उपयोग मुमुक्षु को बने। सो अन्न रूप की प्राप्ति आत्मा में अंगीकार नहीं। जाते कर्म से वकार रूप उपयोग भी मुमुक्षु को बने नहीं। जैसे वस्त्र के क्षालन रूप धोना कर्म का मल की निवृत्ति रूप संस्कार हुए है तैसे मल की निवृत्ति रूप संस्कार भी मुमुक्षु को कर्म से उपयोग नहीं। कहे थे अन्न के मल की निवृत्ति तो मुमुक्षु को बांचते है नहीं। आत्मा के मल की निवृत्ति कहनी होगी। सो आत्मा नित शुद्ध है ताकि वेखे मल है नहीं। जानते मल की निवृत्ति रूप संस्कार बने नहीं और अंत कारण विखे पाप रूप जो मल है ताकि निवृत्ति कर्म से उपयोग कह तो जय वार्ता सत है। परंतु शुद्ध अंत कारण वाला जो मुमुक्षु है ताका विचार करे है ताकि अंत कारण में भी पाप है नहीं। जानते पाप रूप मल की निवृत्ति रूप संस्कार भी मुमुक्षु को कर्म से उपयोग बने नहीं और अज्ञान को जो मालिक है तो अज्ञान आत्मा में है परंतु ताकि निवृत्ति कर्म से हुए नहीं। कार्य के ज्ञान का विरोधी ज्ञान है कर्म नहीं। जाते मुमुक्षु को मालिक निवृत्ति रूप संस्कार कर्म से उपयोग बने नहीं। जैसे वस्त्र का कुसुंब नह मजियन रूप कर्म का रक्त गुण की उत्पत्ति रूप संस्कार उपयोग हुए है कैसे गुण की उत्पत्ति रूप संस्कार मुमुक्षु को कर्म से उपयोग बने नहीं। कहे थे अन्न विखेता गुण की उत्पत्ति कहना बने नहीं। आत्मा विखे ही कहना होगा। सो आत्मा निर्गुण है ताकि विखे गुण की उत्पत्ति बने नहीं। जाते मुमुक्षु को गुण की उत्पत्ति रूप संस्कार के कर्म का उपयोग बने नहीं। जहां प्रकरण में उपयोग नाम फल का है कर्म का पांच ही प्रकार का फल होवे है और नहीं तो पांच प्रकार का फल कर्म का मुमुक्षु को बने नहीं। जाते कर्म को त्याग के ज्ञान के साधन श्रवण विखे ही मुमुक्षु प्रवृत्त होवे। उपासना भी मानस कर्म ही है। जानते ताके खंडन में पृथक युक्ति नहीं कही। इस रीति से केवल कर्म अथवा उपासना मोक्ष का हेतु नहीं किंतु केवल ज्ञान है और पूर्व पक्षी कोई कर्म उपासना सद ज्ञान को मोक्ष हेतु मोक्ष का हेतु अंगीकार करें हैं और ताके विखे युक्ति दृष्टांत भी कहे हैं दृष्टांत जैसे आकाश में पक्षी का एक पक्ष से गमन हो गया नहीं किंतु दो पक्ष के गमन हो गया है, तैसे मोक्ष लोकों भी एक ज्ञान रूप पक्ष से गमन हो गया नहीं किंतु एक पक्ष तो उपासना सहित कर्म है और द्वितीय पक्ष ज्ञान है, उपासना भी मानस कर्म ही है, ज्ञान के एक ही पक्ष है। अनदृष्टांत जैसे सेतु के दर्शन से पाप का नाश हो गया है, सेतु नाम पौलदा जो रमेश्वर है तो सेतु का दर्शन भी प्रत्यक्ष रूप ज्ञान है और श्रद्धा भक्ति सहित गमन आदि निजम की अपेक्षा करे हैं। जो श्रद्धा आदि रहत पुरुष होवे तांकू सेतु दर्शन से फल होवे नहीं, जैसे सेतु का प्रत्यक्ष ज्ञान श्रद्धा निजम आदिकन की फल की उत्पत्ति में अपेक्षा करे हैं, तैसे ब्रह्म ज्ञान की मोक्ष रूप फल की उत्पत्ति में कर्म उपासना की अपेक्षा करे हैं और केवल ज्ञान से जो मोक्ष अंगीकार करे हैं तो भी ज्ञान का हेतु तो कर्म उपासना माने हैं। शुद्ध और निश्चल अंतःकरण में ज्ञान हुए है, सो अंतःकरण शुभ कर्म से शुद्ध हुए है और उपासना से निश्चल हुए है। इस रीति से अंतःकरण की शुद्धि और निश्चलता द्वारा कर्म उपासना ज्ञान के हेतु अंगीकार किए हैं। जैसे ज्ञान के हेतु कर्म उपासना अंगीकार किए तैसे ज्ञान के फल मोक्ष के हेतु अंगीकार करने योग्य है। दृष्टांत जैसे जल का सिंचन वृक्ष की उत्पत्ति का हेतु है और वृक्ष के फल की उत्पत्ति का भी हेतु है, जो वन के वृक्षण के जल सिंचन बिना फल हुए है तो भी वृक्ष के मूल के नीचे जल का सुगंध है जहाँ ते फल हुए है और जल के सुगंध बिना वृक्ष ही सूख जावे फल हुए नहीं, तैसे कर्म उपासना ज्ञान की उत्पत्ति के हेतु हैं और ज्ञान का फल जो मोक्षता के भी हेतु है। इस रीति से कर्म उपासना ज्ञान तीनों मोक्ष के हेतु हैं, जहाँ ते ज्ञान पान भी कर्म करे अथवा कर्म उपासना ज्ञान की रक्षा के हेतु है, काहे के जो कर्म उपासना का ज्ञानवान त्याग करे तो उत्पन्न हुआ ज्ञान भी जल के बिना वृक्ष की नहीं नष्ट हो जाएगा। काहे के शुद्ध अंतःकरण में ज्ञान होवे है और शुभ कर्म नहीं करे तो ज्ञानवान को पाप होवेगा और उपासना के त्याग से अंतःकरण फिर चंचल हो जाएगा, ता मलन और चंचल अंतःकरण में ज्ञान रहे नहीं। जैसे सूखी भूमि में उत्पन्न हुआ वृक्ष भी रहे नहीं। अनदृष्टांत जैसे संस्कार से शुद्ध किए स्थान में वेद पाठी ब्रह्मचारी निवास करे हैं और शुद्ध किया स्थान भी किसी निमित्त से फिर मलन हुए जावे तो ता स्थान को त्याग देवे है, जैसे कर्म के त्याग से मलन और उपासना के त्याग से चंचलता हुआ जो अंतःकरण ताके बिना ज्ञान रहे नहीं, जानते कर्म और उपासना ज्ञान की रक्षा के हेतु हैं। इस रीति से कर्म उपासना ज्ञान तीनों मोक्ष के हेतु अंगीकार करें तथा ज्ञान की रक्षा के हेतु कर्म उपासना अंगीकार करें और केवल ज्ञान मोक्ष का हेतु अंगीकार करें, दोनों प्रकार से ज्ञानवान को कर्म उपासना कर्तव्य है। जहाँ को समुच्च बात कहे हैं सारे कर्म करके सदांती तो समीचीन नहीं, काहे ते देह से भिन्न जो आत्मा नहीं जाने तासे कर्म होवे नहीं, काहे ते जन्मांतर के भोग के निमित्त कर्म करे हैं और देह का अग्नि विखे दाह हुए हैं तासे जन्मंत्र का भोग बने नहीं जाते, शरीर से भिन्न आत्मा का ज्ञान कर्म का हेतु है, सो शरीर से भिन्न की आत्मा का कर्ता भोगता रूप करके ज्ञान कर्म का हेतु है। मैं पूर्ण पाप का कर्ता हूँ और पूर्ण पाप का फल मेरे को होगा, ऐसा जहाँ को ज्ञान है सो कर्म करे हैं और ज्ञानवान को ऐसा आत्मा का ज्ञान है नहीं किंतु पूर्ण पाप और सुख दुख के रहत असंग ब्रह्म रूप आत्मा है, ऐसा वेदांत वाक से ज्ञान हुए है ਸੋ ਗਿਆਨ ਕਰਮ ਕਾ ਹੇਤੂ ਨਹੀਂ ਉਲਟਾ ਵਿਰੋਧੀ ਹੈ, ਜਾਂ ਤੇ ਗਿਆਨਵਾਨ ਸੇ ਕਰਮ ਹੋਵੇ ਨਹੀਂ। ਔਰ ਕਰਤਾ ਕਰਮ ਫਲ ਕਾ ਭੋਗ ਭੇਦ ਗਿਆਨ ਕਰਮ ਕਾ ਹੇਤੂ ਹੈ, ਸੋ ਕਰਤਾ ਕਰਮ ਫਲ ਕੀ ਗਿਆਨਵਾਨ ਕੋ ਆਤਮਾ ਸੇ ਭਿੰਨ ਪ੍ਰਤੀਤੀ ਹੋਵੇ ਨਹੀਂ। ਸੰਪੂਰਨ ਆਤਮ ਸਵਰੂਪ ਹੀ ਪ੍ਰਤੀਤ ਹੋਵੇ ਹੈ, ਜਾਂ ਤੇ ਵੀ ਗਿਆਨਵਾਨ ਸੇ ਕਰਮ ਹੋਵੇ ਨਹੀਂ। ਔਰ ਭਾਸ਼ਕਾਰ ਨੇ ਬਹੁਤ ਪ੍ਰਕਾਰ ਸੇ ਗਿਆਨਵਾਨ ਕੋ ਕਰਮ ਕਾ ਭਾਵ ਪ੍ਰਤਿਪਾਦਨ ਕੀਆ ਹੈ। ਕਰਮ ਕਾ ਔਰ ਗਿਆਨ ਕਾ ਫਲ ਵਿਰੋਧ ਹੈ, ਜਾਂ ਤੇ ਵੀ ਗਿਆਨ ਕਰਮ ਕਾ ਸਮੁੱਚ ਬਣੇ ਨਹੀਂ। ਕਰਮ ਕਾ ਫਲ ਨਿਤ ਸੰਸਾਰ ਹੈ, ਔਰ ਗਿਆਨ ਕਾ ਫਲ ਨਿਤ ਮੋਕਸ਼ ਹੈ। ਔਰ ਆਤਮਾ ਮੇਂ ਜਾਤੀ ਆਸ਼ਰਮ ਅਵਸਥਾ ਕਾ ਅਧਿਆਸ ਕਰਮ ਕਾ ਹੇਤੂ ਹੈ। ਕਾਹੇ ਤੇ ਜਾਤੀ ਆਸ਼ਰਮ ਅਵਸਥਾ ਕੇ ਯੋਗ ਭਿੰਨ ਭਿੰਨ ਕਰਮ ਕਹੇ ਹੈ। ਜਾ ਕੇ ਜਾਤੀ ਆਦਿ ਕਾ ਅਭਿਆਸ ਕਰਮ ਕਾ ਹੇਤੂ ਹੈ, ਜਦ ਕਿ ਜਾਤੀ ਆਸ਼ਰੈ ਅਵਸਥਾ ਦੇਖ ਕੇ ਧਰਮ ਹੈ। ਔਰ ਕਰਮੀ ਕੂ ਦੇਹ ਮੈਂ ਆਤਮਾ ਬੁੱਧੀ ਹੈ ਨਹੀਂ, ਕਿੰਤੂ ਦੇਹ ਸੇ ਭਿੰਨ ਕਰਤਾ ਆਤਮਾ ਕਰਮੀ ਜਾਣੇ ਹੈ, ਜੇ ਵਾਰਤਾ ਪੂਰਵ ਕਹੀ। ਜਾਂ ਤੇ ਜਾਤੀ ਆਸ਼ਰਮ ਅਵਸਥਾ ਕੀ ਪ੍ਰਤੀਤੀ ਆਤਮਾ ਮੈਂ ਕਰਮੀ ਕੂ ਭੀ ਬਣੇ ਨਹੀਂ, ਜਦ ਤਥਾਪਿ ਦੇਹ ਸੇ ਭਿੰਨ ਆਤਮਾ ਕਾ ਕਰਮੀ ਕੋ ਪਰੋਕਸ਼ ਗਿਆਨ ਨਹੀਂ, ਕਿੰਤੂ ਸ਼ਾਸਤਰ ਸੇ ਪਰੋਕਸ਼ ਹੀ ਗਿਆਨ ਹੈ। ਔਰ ਦੇਹ ਮੈਂ ਆਤਮ ਗਿਆਨ ਅਪਰੋਕਸ਼ ਹੈ, ਜੋ ਦੇਹ ਸੇ ਭਿੰਨ ਆਤਮਾ ਕਾ ਅਪਰੋਕਸ਼ ਗਿਆਨ ਹੋਵੇ, ਤੋ ਦੇਹ ਮੈਂ ਅਪਰੋਕਸ਼ ਆਤਮਾ ਗਿਆਨ ਕਾ ਵਿਰੋਧੀ ਹੋਵੇ। ਔਰ ਪਰੋਕਸ਼ ਗਿਆਨ ਕਾ ਅਪਰੋਕਸ਼ ਗਿਆਨ ਸੇ ਵਿਰੋਧ ਹੈ ਨਹੀਂ, ਜਾਂ ਦੇਹ ਸੇ ਭਿੰਨ ਕਰਤਾ ਆਤਮਾ ਕਾ ਗਿਆਨ ਔਰ ਦੇਹ ਮੈਂ ਆਤਮ ਬੁੱਧੀ ਦੋਨੋਂ ਏਕ ਕੂ ਬਣੇ ਹੈ। ਦ੍ਰਿਸ਼ਟਾਂਤ ਮੂਰਤੀ ਮੈਂ ਈਸ਼ਵਰ ਗਿਆਨ ਸ਼ਾਸਤਰ ਸੇ ਪਰੋਕਸ਼ ਹੈ, ਔਰ ਪਾਸ਼ਾਣ ਬੁੱਧੀ ਅਪਰੋਕਸ਼ ਹੈ। ਤਿੰਨ ਹੈ, ਤਿੰਨ ਕਾ ਵਿਰੋਧ ਨਹੀਂ, ਦੋਨੋਂ ਏਕੂ ਹੋਵੇ ਹੈ। ਔਰ ਰਜੂ ਮੈਂ ਜਾਂ ਕੂ ਸਰਪ ਸੇ ਅਪਰੋਕਸ਼ ਭੇਦ ਗਿਆਨ ਹੈ, ਤਾਂ ਕੂ ਅਪਰੋਕਸ਼ ਸਰਪ ਭ੍ਰਾਂਤੀ ਦੂਰ ਹੋਵੇ ਹੈ, ਜਾਂ ਤੇ ਜਾਂ ਨਿਯਮ ਸਿੱਧ ਹੋਆ। ਅਪਰੋਕਸ਼ ਭੰਤੀ ਕਾ ਅਪਰੋਕਸ਼ ਗਿਆਨ ਸੇ ਵਿਰੋਧ ਹੈ, ਅਪਰੋਕਸ਼ ਸੇ ਨਹੀਂ। ਜਾਂ ਤੇ ਦੇਹ ਸੇ ਭਿੰਨ ਆਤਮਾ ਕਾ ਅਪਰੋਕਸ਼ ਗਿਆਨ ਔਰ ਦੇਹ ਮੈਂ ਅਪਰੋਕਸ਼ ਗਿਆਨ ਬਣੇ ਹੈ, ਸੋ ਦੋਨੋਂ ਕਰਮ ਕੇ ਹੇਤੂ ਹੈ। ਦੇਹ ਸੇ ਭਿੰਨ ਵੀ ਕਰਤਾ ਰੂਪ ਕਰਕੇ ਆਤਮਾ ਕਾ ਗਿਆਨ ਕਰਮ ਕਾ ਹੇਤੂ ਹੈ, ਸੋ ਕਰਤਾ ਰੂਪ ਕਰਕੇ ਆਤਮਾ ਕਾ ਗਿਆਨ ਭ੍ਰਾਂਤੀ ਰੂਪ ਹੈ, ਔਰ ਭ੍ਰਾਂਤੀ ਵਿਦਵਾਨ ਕੋ ਹੈ ਨਹੀਂ। ਜਾਂ ਤੇ ਕਰਮ ਕਾ ਅਧਿਕਾਰ ਨਹੀਂ, ਔਰ ਦੇਹ ਮੈਂ ਅਪਰੋਕਸ਼ ਆਤਮ ਬੁੱਧੀ ਹੋਵੇ, ਤਬ ਦੇਹ ਕੇ ਧਰਮ ਜਾਤੀ ਆਸ਼ਰਮ ਅਵਸਥਾ ਪ੍ਰਾਪਤੀ ਹੋਵੇ। ਸੋ ਦੇਹ ਮੈਂ ਆਤਮ ਬੁੱਧੀ ਵੀ ਵਿਦਵਾਨ ਕੋ ਹੈ ਨਹੀਂ, ਕਿੰਤੂ ਬ੍ਰਹਮ ਰੂਪ ਕਰਕੇ ਆਤਮਾ ਕਾ ਅਪਰੋਕਸ਼ ਗਿਆਨ ਹੈ। ਜਾਂ ਤੇ ਜਾਤੀ ਆਸ਼ਰਮ ਅਵਸਥਾ ਕੀ ਭ੍ਰਾਂਤੀ ਕੇ ਅਭਾਵ ਤੇ ਵੀ ਵਿਦਵਾਨ ਕੋ ਕਰਮ ਕਾ ਅਧਿਕਾਰ ਨਹੀਂ, ਔਰ ਉਪਾਸ਼ਨਾ ਵੀ ਮੈਂ ਉਪਾਸਕ ਹੂੰ, ਦੇਵ ਉਪਾਸ ਹੈ ਉਪਾਸ਼ਨਾ ਜੋ ਜਾਂ ਬੁੱਧੀ ਸੇ ਹੋਵੇ ਹੈ। ਸੋ ਵਿਦਵਾਨ ਕੋ ਉਪਾਸ ਉਪਾਸਕ ਭਾਵ ਪ੍ਰਤੀਤ ਹੋਵੇ ਨਹੀਂ। ਬੇਆਦ ਸੰਘਾਤ ਤੋਂ ਸੰਘਾਤ ਤੋਂ ਮਰਾ ਔਰ ਦੇਵ ਕਾ ਸੁਪਨ ਕੀ ਨਹੀਂ ਕਲਪਤ ਹੈ ਔਰ ਚੇਤਨ ਏਕ ਹੈ, ਜੇ ਵਿਦਵਾਨ ਕਾ ਨਿਸ਼ਚੇ ਹੈ। ਜਾਂ ਤੇ ਗਿਆਨ ਕਾ ਉਪਾਸਨਾ ਤੇ ਵਿਰੋਧ ਹੈ, ਔਰ ਪਕਸ਼ੀ ਕੇ ਗਮਨ ਕਾ ਦ੍ਰਿਸ਼ਟਾਂਤ ਵੀ ਬਣੇ ਨਹੀਂ। ਕਾਹੇ ਤੇ ਪਕਸ਼ੀ ਕੇ ਤੋਂ ਦੋ ਪਕਸ਼ ਏਕ ਆਦਮ ਰਹੇ ਹੈ, ਜਿਨਕਾ ਪਰਸਪਰ ਵਿਰੋਧ ਨਹੀਂ। ਔਰ ਗਿਆਨ ਕਾ ਤੋਂ ਕਰਮ ਉਪਾਸਨਾ ਤੇ ਵਿਰੋਧ ਹੈ, ਇਹ ਕਾਰਨ ਬਣੇ ਨਹੀਂ। ਗਿਆਨ ਮੈਂ ਕਰਮ ਉਪਾਸਨਾ ਕੀ ਅਪੇਕਸ਼ਾ ਨਹੀਂ, ਸੇਤੂ ਕੇ ਗਿਆਨ ਕਾ ਦ੍ਰਿਸ਼ਟਾਂਤ ਬਣੇ ਨਹੀਂ। ਕਾਹੇ ਤੇ ਸੇਤੂ ਕਾ ਦਰਸ਼ਨ ਦ੍ਰਿਸ਼ਟ ਫਲ ਕਾ ਹੇਤੂ ਨਹੀਂ, ਕਿੰਤੂ ਅਦ੍ਰਿਸ਼ਟ ਫਲ ਕਾ ਹੇਤੂ ਹੈ। ਪਰਲੋਕ ਨੂੰ ਫਲ ਹੋਵੇ, ਪ੍ਰਤੱਖ ਜੋ ਫਲ ਪ੍ਰਤੀਤ ਹੋਵੇ ਸੋ ਅਦ੍ਰਿਸ਼ਟ ਫਲ ਕਹੀਏ ਹੈ। ਜੈਸੇ ਭੋਜਨ ਕਾ ਫਲ ਤ੍ਰਿਪਤੀ ਪ੍ਰਤੱਖ ਹੈ, ਜਾਂ ਫਿਰ ਭੋਜਨ ਦ੍ਰਿਸ਼ਟ ਫਲ ਕਾ ਹੇਤੂ ਹੈ, ਤੈਸੇ ਕਿੰਤੂ ਦੇ ਦਰਸ਼ਨ ਤੇ ਪ੍ਰਤੱਖ ਫਲ ਪ੍ਰਤੀਤ ਹੋਵੇ ਨਹੀਂ। ਕਿੰਤੂ ਪਾਪ ਕਾ ਨਾਸ਼ ਰੂਪ ਫਲ ਸ਼ਾਸਤਰ ਸੇ ਜਾਣਾ ਜਾਵੇ, ਸੋ ਸ਼ਾਸਤਰ ਸੇ ਫਲ ਜਾਣੀ ਹੈ। ਸੋ ਦ੍ਰਿਸ਼ਟ ਫਲ ਕਹੀਏ ਹੈ, ਜੈਸੇ ਭੋਜਨ ਕਾ ਫਲ ਤ੍ਰਿਪਤੀ ਪ੍ਰਤੱਖ ਹੈ, ਜਾਂ ਤੇ ਭੋਜਨ ਦ੍ਰਿਸ਼ਟ ਫਲ ਕਾ ਹੇਤੂ ਹੈ, ਤੈਸੇ ਸੇਤੂ ਕੇ ਦਰਸ਼ਨ ਸੇ ਪ੍ਰਤੱਖ ਫਲ ਪ੍ਰਤੀਤ ਹੋਵੇ ਨਹੀਂ। ਕਿੰਤੂ ਪਾਪ ਕਾ ਨਾਸ਼ ਰੂਪ ਫਲ ਸ਼ਾਸਤਰ ਸੇ ਜਾਣਾ ਜਾਵੇ ਹੈ, ਜੋ ਸ਼ਾਸਤਰ ਸਫਲ ਜਾਨੀ ਔਰ ਪ੍ਰਤੱਖ ਪ੍ਰਤੀਤ ਹੋਵੇ ਨਹੀਂ ਸੋ ਅਦ੍ਰਿਸ਼ਟ ਫਲ ਕਹੀ ਹੈ। ਜਾਂ ਤੇ ਜੈਸੇ ਜਗ ਆਦਿ ਕਰਮ ਸਵਰਗ ਆਦਿਕ ਅਦ੍ਰਿਸ਼ਟ ਫਲ ਕੇ ਹੇਤੂ ਹੈ, ਤੈਸੇ ਸੇਤੂ ਕਾ ਦਰਸ਼ਨ ਵੀ ਪਾਪ ਕੇ ਨਾਸ਼ ਰੂਪ ਅਦ੍ਰਿਸ਼ਟ ਫਲ ਕਾ ਹੇਤੂ ਹੈ। ਜੋ ਅਦ੍ਰਿਸ਼ਟ ਫਲ ਕਾ ਹੇਤੂ ਹੋਵੇ ਹੈ ਸੋ ਤਾਂ ਜਿਤਨਾ ਫਲ ਕੀ ਉਤਪਤੀ ਮੈਂ ਸ਼ਾਸਤਰ ਨੇ ਸਹਾਏ ਬੋਧਨ ਕੀਆ ਹੈ ਤਾਂ ਸਹਿਤ ਫਲ ਕਾ ਹੇਤੂ ਹੋਵੇ ਹੈ ਕੇਵਲ ਨਹੀਂ। ਜਾਂ ਤੇ ਸ਼ਰਧਾ ਨਿਯਮ ਆਦਿਕ ਸਹਿਤ ਸੇਤੂ ਕਾ ਦਰਸ਼ਨ ਪਾਪ ਨਾਸ਼ ਰੂਪ ਫਲ ਕਾ ਹੇਤੂ ਹੈ। ਸ਼ਰਧਾ ਨਿਯਮ ਆਦਿਕ ਰਹਿਤ ਹੇਤੂ ਨਹੀਂ ਕਾਂ ਤੇ ਸੇਤੂ ਹੈ ਦਰਸ਼ਨ ਹੀ ਪ੍ਰਤਾਪਤ ਤੋਂ ਕੋਈ ਫਲ ਪ੍ਰਤੀਤ ਹੋਵੇ ਨਹੀਂ। ਕੇਵਲ ਸ਼ਾਸਤਰ ਸੇ ਜਾਣਾ ਜਾਵੇ ਹੈ ਸੋ ਸ਼ਾਸਤਰ ਸ਼ਰਧਾ ਆਦਿਕ ਸਹਿਤ ਸੇਤੂ ਕੇ ਦਰਸ਼ਨ ਸੇ ਫਲ ਬੋਧਨ ਕਰੇ ਹੈ। ਕੇਵਲ ਦਰਸ਼ਨ ਸੇ ਫਲ ਕੀ ਉਤਪਤੀ ਮੈਂ ਕੋਈ ਪ੍ਰਮਾਣ ਨਹੀਂ। ਜਾਂਦੇ ਸੇਤੂ ਕਾ ਦਰਸ਼ਨ ਫਲ ਕੀ ਉਤਪਤੀ ਮੈਂ ਸ਼ਰਧਾ ਨਿਯਮ ਭਗਤੀ ਕੀ ਉਪੇਕਸ਼ਾ ਕਰੇ ਹੈ ਔਰ ਬ੍ਰਹਮ ਵਿਦਿਆ ਆਪਣੇ ਫਲ ਕੀ ਉਤਪਤੀ ਮੈਂ ਕਰਮ ਉਪਾਸਨਾ ਕੀ ਉਪੇਕਸ਼ਾ ਕਰੇ ਨਹੀਂ। ਕਾਹੇ ਤੇ ਜੋ ਬ੍ਰਹਮ ਵਿਦਿਆ ਕਾ ਫਲ ਕੀ ਸਵਰਗ ਕੀ ਨਹੀਂ ਲੋਕ ਵਿਸ਼ੇਸ਼ ਅਦ੍ਰਿਸ਼ਟ ਹੋਵੇ ਦੇਖਿਆ ਨਾ ਜਾਵੇ ਸੋ ਲੋਕ ਵਿਸ਼ੇਸ਼ ਵੀ ਕੇਵਲ ਬ੍ਰਹਮ ਵਿਦਿਆ ਸੇ ਸ਼ਾਸਤਰ ਨੇ ਬੋਧਨ ਨਹੀਂ ਕੀਆ ਹੋਵੇ ਕਿੰਤੂ ਕਰਮ ਉਪਾਸਨਾ ਸਹਿਤ ਸੇ ਬੋਧਨ ਕੀਆ ਹੋਵੇ ਤੋ ਬ੍ਰਹਮ ਵਿਦਿਆ ਵੀ ਸੇਤੂ ਦੇ ਦਰਸ਼ਨ ਕੀ ਨਹੀਂ ਫਲ ਕੀ ਉਤਪਤੀ ਮੈਂ ਕਰਮ ਉਪਾਸਨਾ ਕੀ ਉਪੇਕਸ਼ਾ ਕਰੇ ਸੋ ਬ੍ਰਹਮ ਵਿਦਿਆ ਕਾ ਫਲ ਮੋਕਸ਼ ਸਵਰਗ ਕੀ ਨਹੀਂ ਲੋਕ ਵਿਸ਼ੇਸ਼ ਰੂਪ ਅਦ੍ਰਿਸ਼ਟ ਤੋਂ ਹੈ ਹੀ ਹੈ ਨਹੀਂ ਕਿੰਤੂ ਮੋਕਸ਼ ਨਿਤ ਪ੍ਰਾਪਤ ਹੈ ਔਰ ਭ੍ਰਾਂਤੀ ਸੇ ਬੰਧ ਪ੍ਰਤੀਤ ਹੋਵੇ ਤਾਂ ਭ੍ਰਾਂਤੀ ਕੀ ਨਿਵਿਰਤੀ ਹੀ ਬ੍ਰਹਮ ਵਿਦਿਆ ਕਾ ਫਲ ਹੈ ਸੋ ਭ੍ਰਾਂਤੀ ਕੀ ਨਿਵਿਰਤੀ ਕੇਵਲ ਬ੍ਰਹਮ ਵਿਦਿਆ ਸੇ ਹਮਾਰੇ ਕੂਨ ਪ੍ਰਤਕਸ਼ ਹੈ ਔਰ ਰਜੂ ਗਿਆਨ ਸੇ ਸਰਬ ਭ੍ਰਾਂਤੀ ਨਿਵਿਰਤੀ ਸਰਬ ਕੂ ਪ੍ਰਤਕਸ਼ ਹੈ। ਜਾਂ ਤੇ ਅਧਿਸ਼ਠਾਨ ਗਿਆਨ ਕਾ ਭ੍ਰਾਂਤੀ ਕੀ ਨਿਵਿਰਤੀ ਦ੍ਰਿਸ਼ਟ ਫਲ ਹੈ। ਦ੍ਰਿਸ਼ਟ ਫਲ ਕੀ ਉਤਪਤੀ ਜਿਤਨੀ ਸਮੱਗਰੀ ਸੇ ਪ੍ਰਤਕਸ਼ ਪ੍ਰਤੀਤ ਹੋਵੇ ਹੈ ਸੋ ਸਮੱਗਰੀ ਦ੍ਰਿਸ਼ਟ ਫਲ ਕੀ ਹੇਤੂ ਹੋਈ ਹੈ। ਜੈਸੇ ਤੂਰੀ ਤੰਤ ਬੇਮ ਨਲਪੀ ਪਟ ਕੀ ਉਤਪਤੀ ਪ੍ਰਤਕਸ਼ ਹੈ। ਜਾਂ ਤੇ ਤੂਰੀ ਤੰਤ ਬੇਮ ਪਟ ਕੇ ਹੇਤੂ ਹੈ ਔਰ ਕੇਵਲ ਭੋਜਨ ਸੇ ਤ੍ਰਿਪਤੀ ਰੂਪ ਫਲ ਪ੍ਰਤਕਸ਼ ਪ੍ਰਤੀਤ ਹੋਵੇ ਹੈ। ਜਾਂ ਤੇ ਕੇਵਲ ਭੋਜਨ ਤ੍ਰਿਪਤੀ ਕਾ ਹੇਤੂ ਹੈ ਤੈਸੇ ਕੇਵਲ ਅਧਿਸ਼ਠਾਨ ਤੇ ਭ੍ਰਾਂਤੀ ਕੀ ਨਿਵਿਰਤੀ ਪ੍ਰਤਕਸ਼ ਪ੍ਰਤੀਤ ਹੋਵੇ ਹੈ। ਜਾਂ ਤੇ ਕੇਵਲ ਅਧਿਸ਼ਠਾਨ ਕਾ ਗਿਆਨ ਹੀ ਭ੍ਰਾਂਤੀ ਕੀ ਨਿਵਿਰਤੀ ਕਾ ਹੇਤੂ ਹੈ। ਜੈਸੇ ਰਜੂ ਕਾ ਗਿਆਨ ਭ੍ਰਾਂਤੀ ਕੀ ਨਿਵਿਰਤੀ ਮੈਂ ਅੰਨ ਕੀ ਅਪੇਕਸ਼ਾ ਕਰੇ ਨਹੀਂ ਤੈਸੇ ਬੰਧ ਕੀ ਭ੍ਰਾਂਤੀ ਕਾ ਅਧਿਸ਼ਠਾਨ ਜੋ ਨਿਤ ਮੁਕਤ ਆਤਮਾ ਤਾਂ ਕਾ ਗਿਆਨ ਪੇ ਬੰਧ ਭ੍ਰਾਂਤੀ ਕੀ ਨਿਵਿਰਤੀ ਮੈਂ ਕਰਮ ਉਪਾਸਨਾ ਕੀ ਅਪੇਕਸ਼ਾ ਕਰੇ ਨਹੀਂ ਔਰ ਤੁਰੀ ਜਿਹੜੀ ਲੱਠ ਹੈ ਤੰਤ ਤਾਗਾ ਤੇ ਬੇਮ ਨਾਲ ਪੇ ਮੈਂ ਤਸੇ ਪ੍ਰਾਣਾ ਉਤ ਕਰਾ ਉਤ ਕਰਮੰਤੀ ਅਤਰੇਵ ਅਤਰੇਵ ਸੰਗ ਬਲੀਅੰਤੇ। ਗਿਆਨਵਾਨ ਕੇ ਪ੍ਰਾਣ ਕਿਸੀ ਲੋਕ ਕੋ ਗਮਨ ਨਹੀਂ ਕਰਤੇ ਜੇ ਵੇਦ ਨੇ ਕਹਿਆ ਹੈ। ਗਿਆਨ ਕੇ ਫਲ ਮੋਕਸ਼ ਕੋ ਜੋ ਸਵਰਗ ਕੀ ਨਹੀਂ ਲੋਕ ਵਿਸ਼ੇਸ਼ ਅਦ੍ਰਿਸ਼ਟ ਅੰਗੀਕਾਰ ਕਰੇ ਹੈ ਸੋ ਵੇਦ ਵਾਕ ਸੇ ਵਿਰੋਧ ਹੈ। ਕਾਹੇ ਤੇ ਗਿਆਨਵਾਨ ਕੇ ਪ੍ਰਾਣ ਕਿਸੀ ਲੋਕ ਕੋ ਗਮਨ ਨਹੀਂ ਕਰਤੇ ਜੇ ਵੇਦ ਨੇ ਕਹਿਆ ਹੈ ਔਰ ਲੋਕ ਵਿਸ਼ੇਸ਼ ਅੰਗੀਕਾਰ ਕਰਨੇ ਤੇ ਸਵਰਗ ਕੀ ਨਹੀਂ ਮੋਕਸ਼ ਨਿਤ ਹੋਵੇਗਾ। ਜਾਂ ਤੇ ਲੋਕ ਵਿਸ਼ੇਸ਼ ਰੂਪ ਮੋਕਸ਼ ਨਹੀਂ ਔਰ ਲੋਕ ਵਿਸ਼ੇਸ਼ ਜੋ ਮੋਕਸ਼ ਅੰਗੀਕਾਰ ਕਰੇ ਤਾਂ ਕੋਈ ਕੇਵਲ ਗਿਆਨ ਸੇ ਮੋਕਸ਼ ਲੋਕ ਕੀ ਪ੍ਰਾਪਤੀ ਅੰਗੀਕਾਰ ਕਰਨੀ ਯੋਗ ਹੈ। ਕਾਹੇ ਤੇ ਜੋ ਸ਼ਾਸਤਰ ਨੇ ਪ੍ਰਤਿਪਾਦਨ ਕੀ ਅਰਥ ਹੋਵੇ ਸੋ ਸ਼ਾਸਤਰ ਕੇ ਅਨੁਸਾਰ ਹੀ ਅੰਗੀਕਾਰ ਕਰੀਏ ਹੈ। ਸੋ ਸ਼ਾਸਤਰ ਕੇਵਲ ਗਿਆਨ ਸੇ ਮੋਕਸ਼ ਕਹੇ ਹੈ। ਜਾਂ ਤੇ ਕੇਵਲ ਗਿਆਨ ਮੋਕਸ਼ ਦਾ ਹੇਤੂ ਹੈ ਕਰਮਾ ਉਪਾਸਨਾ ਗਿਆਨ ਤਿੰਨੋ ਨਹੀਂ ਔਰ ਬ੍ਰਿਕਸ਼ ਦਾ ਦ੍ਰਿਸ਼ਟਾਂਤ ਵੀ ਬਣੇ ਨਹੀਂ। ਕਾਹੇ ਤੇ ਜਦ ਵੀ ਜਲ ਕਾ ਸਿੰਚਨ ਬ੍ਰਿਕਸ਼ ਕੀ ਉਤਪਤੀ ਔਰ ਰਕਸ਼ਾ ਕੇ ਹੇਤੂ ਹੈ ਤਥਾ ਵੀ ਬ੍ਰਿਕਸ਼ ਕੇ ਫਲ ਕੀ ਉਤਪਤੀ ਮੈਂ ਨਹੀਂ ਬਿਰਦ ਜੋ ਬ੍ਰਿਕਸ਼ ਹੈ ਤਾਂ ਕਿ ਵਿਸ਼ੇ ਜਲ ਕਾ ਸਿੰਚਨ ਬ੍ਰਿਕਸ਼ ਕੀ ਰਕਸ਼ਾ ਕੇ ਨਿਮਿਤ ਹੈ ਫਲ ਕੇ ਨਿਮਿਤ ਨਹੀਂ। ਜਲ ਸੇ ਪੁਸ਼ਟ ਜੋ ਬ੍ਰਿਕਸ਼ ਸੋਈ ਫਲ ਕਾ ਹੇਤੂ ਹੈ, ਜਲ ਸੇਚਨ ਸੇ ਨਹੀਂ। ਤੈ ਕਰਮ ਉਪਾਸ਼ਨਾ ਕਾਫੀ, ਗਿਆਨ ਕੀ ਉਤਪਤੀ ਮੈਂ ਉਪਯੋਗ ਹੈ, ਮੋਕਸ਼ ਮੈਂ ਨਹੀਂ ਜਾਂਦੇ। ਗਿਆਨ ਕੀ ਉਤਪਤੀ ਮੈਂ ਪੂਰਵ ਹੀ ਜਾਂਦਾ, ਕਰਮ ਕੀ ਸ਼ੁੱਧੀ ਔਰ ਨਿਸ਼ਚਲਤਾ ਕੇ ਨਿਮਿਤ ਕਰਮ ਉਪਾਸ਼ਨਾ ਕਰੈ, ਗਿਆਨ ਕੇ ਅਨੰਤਰ ਮੋਕਸ਼ ਕੇ ਨਿਮਿਤ ਨਹੀਂ। ਗਿਆਨ ਕੀ ਉਤਪਤੀ ਸੇ ਪੂਰਵ ਵੀ ਜਿਤਨੇ ਚਿਰ ਅੰਤਰ ਕਰਨ ਮੈਂ ਮਾਲਾ ਔਰ ਬਖਸ਼ੇਪ ਹੋਵੇ, ਤਾਂ ਆਪਣੇ ਅੰਤ ਹੀ ਕਰੇ। ਸ਼ੁੱਧ ਔਰ ਨਿਸ਼ਚਲ ਅੰਤਰ ਜਾਕਾ ਹੋਵੇ, ਸੋਜ ਗਿਆ ਸੂ ਸ਼ਰਾਵਣ ਤੇ ਵਿਰੋਧੀ ਕਰਮ ਉਪਾਸ਼ਨਾ ਦਾ ਤਿਆਗ ਕਰੇ, ਮਾਲਨਾ ਪਾਪ ਕਾ ਹੈ, ਜੋ ਸ਼ੁਭ ਵਾਸ਼ਨਾ ਦਾ ਹੇਤੂ ਹੈ। ਜਬ ਪ੍ਰਯੰਤ ਮਾਲ ਹੋਵੇ ਤਾਂ ਪ੍ਰਯੰਤ ਅਸ਼ੁਭ ਵਾਸਨਾ ਹੋਵੇ, ਜਬ ਅਸ਼ੁਭ ਵਾਸਨਾ ਹੋਵੇ ਨਹੀਂ ਤਾਂ ਮਲਕਾ ਪਾਪ ਨਿਸ਼ਚੇ ਕਰੇ। ਅੰਤਰ ਕਰਨ ਕੀ ਚੰਚਲਤਾ ਔਰ ਇਕਾਗਰਤਾ ਅਨੁਭਵ ਸਿੱਧ ਹੈ, ਜਾਂ ਤੇ ਉੱਤਮ ਜਗਿਆਸੂ ਔਰ ਵਿਦਵਾਨ ਕੋ ਕਰਮ ਉਪਾਸ਼ਨਾ ਨਿਸ਼ਚਲ ਹੈ। ਔਰ ਪੂਰਵ ਜੋ ਕਹਿ ਰਿਹਾ ਗਿਆਨ ਕੀ ਰਕਸ਼ਾ ਕੇ ਨਿਮਿਤ ਕਰਮ ਉਪਾਸ਼ਨਾ ਕਰੇ, ਜੈਸੇ ਜਲ ਸੇ ਉਤਪੰਨ ਹੁਆ ਜੋ ਵਰਕਸ਼, ਤਾਂ ਕਿ ਜਲ ਸੇ ਰਕਸ਼ਾ ਹੋਵੇ ਹੈ, ਜੋ ਜਲ ਕਾ ਸੰਬੰਧ ਨਹੀਂ ਹੋਵੇ ਤਾਂ ਬ੍ਰਿਧ ਵਰਕਸ਼ ਵੀ ਸੁੱਕ ਜਾਵੇ ਹੈ, ਜੈਸੇ ਕਰਮ ਉਪਾਸ਼ਨਾ ਜੋ ਉਤਪੰਨ ਹੁਆ ਜੋ ਗਿਆਨ, ਤਾਂ ਕਿ ਕਰਮ ਉਪਾਸ਼ਨਾ ਚ ਰਕਸ਼ਾ ਹੋਵੇ, ਜੋ ਗਿਆਨੀ ਕਰਮ ਉਪਾਸ਼ਨ ਨਹੀਂ ਕਰੇ ਤਾਂ ਅੰਤਰ ਕਰਨ ਮਲਨ ਔਰ ਚੰਚਲ ਫੇਰ ਹੋਏ ਜਾਵੇਗਾ, ਤਾਂ ਮਲਨ ਔਰ ਚੰਚਲ ਅੰਤਰ ਕਰਨ ਮੈਂ ਸੁਖੀ ਭੂਮੀ ਮੈਂ ਵਰਕਸ਼ ਕੀ ਨਹੀਂ ਉਤਪੰਨ ਹੁਆ ਗਿਆਨ ਵੀ ਨਸ਼ਟ ਹੋਏ ਜਾਵੇਗਾ, ਜਾਂ ਤੇ ਗਿਆਨਵਾਨ ਵੀ ਕਰਮ ਉਪਾਸ਼ਨਾ ਕਰੇ ਸੋ ਬਣੇ ਨਹੀਂ ਕਾਇ ਤੇ ਅਪਾਰ ਸਹਿਤ ਅਥਵਾ ਚੇਤਨ ਸਹਿਤ ਜੋ ਅੰਤਰ ਕਰਨ ਕੀ ਮੈਂ ਅਸੰਗ ਬ੍ਰਹਮ ਹੂੰ, ਜੈ ਬਿਰਤੀ ਸੋ ਵੇਦਾਂਤ ਕਾ ਫਲ ਰੂਪ ਗਿਆਨ ਹੈ, ਤਾਂ ਕਾ ਕਰਮ ਉਪਾਸ਼ਨਾ ਸੇ ਬਿਨਾਂ ਨਾਸ਼ ਹੋਵੇਗਾ, ਅਥਵਾ ਚੇਤਨ ਸਵਰੂਪ ਗਿਆਨ ਕਾ ਨਾਸ਼ ਹੋਵੇਗਾ, ਜੋ ਐਸੇ ਕਹੇ ਸਵਰੂਪ ਗਿਆਨ ਤੋਂ ਨਿਤ ਹੈ, ਜਾਂ ਤੇ ਤਾਕਾ ਤੋਂ ਨਾਸ਼ ਔਰ ਰਕਸ਼ਾ ਬਣੇ ਨਹੀਂ, ਪਰੰਤੂ ਵੇਦਾਂਤ ਕਾ ਫਲ ਜੋ ਬ੍ਰਹਮ ਵਿਦਿਆ ਰੂਪ ਗਿਆਨ ਹੈ, ਤਾਂ ਕਿ ਕਰਮ ਉਪਾਸ਼ਨਾ ਸੇ ਉਤਪਤੀ ਹੋਵੇ ਹੈ, ਔਰ ਕਰਮ ਉਪਾਸ਼ਨਾ ਕੇ ਤਿਆਗ ਸੇ ਉਤਪੰਨ ਹੋਈ ਵਿਦਿਆ ਵੀ ਨਸ਼ਟ ਹੋਏ ਜਾਵੇਗੀ, ਜਾਂ ਤੇ ਤਾਂ ਕਿ ਰਕਸ਼ਾ ਕੇ ਕਰਮ ਉਪਾਸ਼ਨਾ ਕਰੇ ਸੋ ਬਣੇ ਕਾਰੇ ਤੇ ਇੱਕ ਵਾਰ ਉਤਪੰਨ ਹੋਈ ਜੋ ਅੰਤਰ ਕਰਨ ਕੀ ਬ੍ਰਹਮਾ ਕਰ ਬੈਠੀ, ਤਾਂ ਸੇ ਅਗਿਆਨ ਔਰ ਭ੍ਰਾਂਤੀ ਦਾ ਨਾਸ਼ ਫਲ ਇਸ ਹੀ ਸਮੇਂ ਸਿੱਧ ਹੋਵੇ ਹੈ, ਅਗਿਆਨ ਔਰ ਭ੍ਰਾਂਤੀ ਕੇ ਨਾਸ਼ ਤੇ ਅਨੰਤਰ ਫੇਰ ਵਿਰਤੀ ਕੀ ਰਕਸ਼ਾ ਕਾ ਉਪਯੋਗ ਨਹੀਂ, ਔਰ ਅੰਤਰ ਕਰਨ ਕੀ ਬਿਰਤੀ ਕੀ ਕਰਮ ਉਪਾਸ਼ਨਾ ਸੇ ਰਕਸ਼ਾ ਬਣੇ ਵੀ ਨਹੀਂ ਪਾਏ ਤੇ, ਜਬ ਕਰਮ ਉਪਾਸ਼ਨਾ ਕਾ ਅਨੁਸ਼ਾਨ ਕਰੇਗਾ ਤਬ ਕਰਮ ਉਪਾਸ਼ਨਾ ਕੀ ਸਮੱਗਰੀ ਕਾ ਹੀ ਬਿਰਤੀ ਰੂਪ ਗਿਆਨ ਹੋਵੇਗਾ, ਬ੍ਰਹਮ ਕਾ ਗਿਆਨ ਬਣੇ ਨਹੀਂ, ਔਰ ਬਿਰਤੀ ਹੋਏ ਤੇ ਪ੍ਰਥਮ ਬਿਰਤੀ ਰਹੇ ਨਹੀਂ ਤਾਂ ਜਾਂ ਤੇ ਕਰਮ ਉਪਾਸ਼ਨਾ ਗਿਆਨ ਕੀ ਉਤਪਤੀ ਕੇ ਤੋ ਪਰੰਪਰਾ ਵਰ ਤੇ ਹੇਤੂ ਹੈ, ਔਰ ਉਤਪੰਨ ਹੋਈ ਵਿਰਤੀ ਕੇ ਵਿਰੋਧੀ ਹੈ, ਜਾਂ ਤੇ ਕਰਮ ਉਪਾਸ਼ਨਾ ਤੇ ਗਿਆਨ ਕੀ ਰਕਸ਼ਾ ਹੋਇਆ ਨਹੀਂ, ਔਰ ਪੂਰਵ ਜੋ ਕਹਿਆ ਗਿਆਨ ਵਾਂਗੂ ਕਰਮ ਕੇ ਤਿਆਗ ਸੇ ਪਾਪ ਹੋਵੇ ਹੈ ਸੋ ਵਾਰਤਾ ਬਣੇ ਨਹੀਂ ਪਾਹੇ, ਤੇ ਜੋ ਸ਼ੁਭ ਕਰਮ ਕਾ ਤਿਆਗ ਹੈ ਸੋ ਪਾਪ ਕਾ ਹੇਤੂ ਨਹੀਂ, ਕਿੰਤੂ ਨਿਸ਼ਚਿਤ ਕਰਮ ਕਾ ਅਨੁਸ਼ਠਾਨ ਹੀ ਪਾਪ ਕਾ ਹੇਤੂ ਹੈ। ਇਹ ਵਾਰਤਾ ਪਾਸ਼ਕਾਰ ਨੇ ਬਹੁਤ ਪ੍ਰਕਾਰ ਸੇ ਪ੍ਰਤਿਪਾਦਨ ਕਰੀ ਹੈ, ਜਾਂ ਦੇ ਕਰਮ ਕੇ ਤਿਆਗ ਸੇ ਪਾਪ ਹੋਵੇ ਨਹੀਂ, ਔਰ ਗਿਆਨਵਾਨ ਕੂੰ ਤੋ ਸਰਵਾ ਪ੍ਰਕਾਰ ਸੇ ਪਾਪ ਕਾ ਅਸੰਭਵ ਪਾਪ ਕਾ ਸੰਭਵ ਹੈ, ਕਾਹੇ ਤੇ ਪੁਣ ਪਾਪ ਔਰ ਤਿਨਕਾ ਸ਼੍ਰੇਅੰਤਾ ਕਰਨ ਕਰਮਾਰ ਸੇ ਹੈ ਨਹੀਂ, ਵਿਦਿਆ ਸੇ ਮਿਥਿਆ ਪ੍ਰਤੀਤੀ ਹੋਵੇ ਹੈ ਸੋ ਵਿਦਿਆ ਔਰ ਮਿਥਿਆ ਪ੍ਰਤੀਤੀ ਗਿਆਨਵਾਨ ਕੇ ਹੈ ਨਹੀਂ, ਅੱਗੇ ਜਾਂ ਤੇ ਗਿਆਨਵਾਨ ਕੋ ਸ਼ੁਭ ਕਰਮ ਕੇ ਤਿਆਗ ਤਿਆਗ ਸੇ ਅਥਵਾ ਸ਼ੁਭ ਕੇ ਅਨੁਸ਼ਾਨ ਸੇ ਪਾਪ ਬਣੇ ਨਹੀਂ। ਜਾਂ ਸਥਾਨ ਮੇਂ ਜੋ ਸਥਾਂਤ ਹੈ ਮਨ ਦਾ ਦ੍ਰਿੜ ਦੋ ਪ੍ਰਕਾਰ ਕਾ ਗਿਆਨ ਹੈ, ਸੰਸ਼ਯ ਆਦਿਕ ਸਹਿਤ ਜੋ ਗਿਆਨ ਸੋ ਮੰਦ ਗਿਆਨ ਕਹੀਏ ਹੈ, ਔਰ ਸੰਸ਼ਯ ਆਦਿਕ ਰਹਿਤ ਗਿਆਨ ਦ੍ਰਿੜ ਕਹੀਏ ਹੈ, ਜਾਂ ਕੋ ਦ੍ਰਿੜ ਗਿਆਨ ਹੋਵੇ ਤਾਂ ਕੋ ਕਿੰਚਨ ਮਾਤਰ ਵੀ ਕਰਤੱਵ ਨਹੀਂ। ਇੱਕ ਵਾਰ ਉਤਪੰਨ ਹੁਆ ਜੋ ਸੰਸ਼ਯ ਆਦਿਕ ਰਹਿਤ ਅੰਤਰ ਕਰਨ ਮੈਂ ਬਿਰਤੀ ਰੂਪ ਗਿਆਨ ਸੋਈ ਵਿਦਿਆ ਕਾ ਨਾਸ਼ ਕਰ ਦੇਵੇ ਹੈ, ਸੋ ਗਿਆਨ ਆਪ ਵੀ दूर हुए जावे तो भी भले प्रकार से जाने आत्मा में फिर भ्रांति होवे नहीं। काहे ते जो भ्रांति का कारण अविद्या है सो विद्या एक बार उत्पन्न हुए हुए ज्ञान से नष्ट हो गई। जाते भ्रांति और अविद्या के अभाव ते व्यक्ति ज्ञान की आवृत्ति कुछ उपयोग नहीं और जीवन मुक्त के आनंद वास्ते जो वृत्ति की आवृत्ति अपेक्षित होवे तो बारंबार वेदांत के अर्थ का चिंतन ही करे। दांत के अर्थ चिंतन से ही बारंबार ब्रह्म कर वृत्ति वृत्ति होवे है कर्म उपासना ते नहीं। काहे ते कर्म और उपासना का अंतःकरण की शुद्धि और निश्चलता द्वारा ही ज्ञान में उपयोग है और रीति से नहीं। और विद्वान के अंतःकरण में पाप और चंचलता है नहीं। राग द्वेष द्वारा पाप और चंचलता का हेतु अविद्या है। जहाँ तहाँ विद्या का ज्ञान के नाश हुए है। जहाँ ते विद्वान के पाप और चंचलता के पाप ते कर्म उपासना उपयोग नहीं। और जो कदाचित ऐसे कहे राग द्वेष आदि अंतःकरण के सह धर्म है जितने अंतःकरण है उतने राग द्वेष का सर्वथा नाश ज्ञानवान के भी होवे नहीं। तीन राग द्वेष के ज्ञानवान का भी अंतःकरण चंचल हो गया है। जानते चंचल दूर करने वास्ते ज्ञानवान भी वासना करे है। यद्यपि ज्ञानवान को अंतःकरण की चंचलता से वधे मोक्ष में हनी नहीं तथापि चंचल अंतःकरण में स्वरूप आनंद का पान हुए नहीं। जानते चंचलता जीवन मुक्त की विरोधी है। जानते जीवन मुक्त के निमित्त चंचलता दूर करने वास्ते वासना करे सो बने नहीं। कहे थे यद्यपि दृढ़ बोध जाके अंतःकरण में हुआ है ताके समाधि और विषेप समान है। जानते अंतःकरण की निश्चलता के निमित्त किसी जतन का आरंभ विद्वान को बने नहीं तथा विद्वान की प्रकृति अनुवृत्ति परारब्ध के अधीन है। परारब्ध कर्म सर्वदा विलक्षण है। किसी विद्वान का ज्ञान का दिन की न्यायी कहना सूर्य किसी विद्वान का जानकाद की नहीं भोग का हेतु प्रारब्ध है और किसी का सुखदेव बाम देव आदकन की नहीं निवृत्ति का हेतु प्रारब्ध है। जहाँ के भोग का हेतु प्रारब्ध से भोग की इच्छा और भोग के साधन का यत्न होवे है और जहाँ के निवृत्ति का हेतु प्रारब्ध होवे ताकु जीवन मुक्ति के आनंद की इच्छा होवे और भोग में दलानी होवे। जहाँ को जीवन मुक्ति के आनंद की इच्छा होवे तो ब्रह्माकार वृत्ति की आवृत्ति के निमित्त वेदांत अर्थ का चिंतन करे उपासना नहीं। कहे के अंतःकरण की निश्चलता मात्र से ब्रह्मानंद का क्रोध रूप से पान होवे नहीं किंतु ब्रह्माकार वृत्ति से ही होवे है। सो ब्रह्माकार वृत्ति वेदांत चिंतन से ही होवे है उपासना ते नहीं। और अंतःकरण की चंचलता भी विद्वान को वेदांत के चिंतन से ही दूर हो जावे है। जानते अंतःकरण की निश्चलता के निमित्त भी उपासना में प्राप्ति होवे नहीं। इस रीति से दृढ़ बोध जाके हुआ है ताकि कर्म उपासना में प्रतीति होवे नहीं। और जाके मंदबोध है सो भी मनन और निध्यासन ही करे कर्म उपासना नहीं। काहे ते मंद बोध जो को हुआ है सो उत्तम जिज्ञासु है ता उत्तम जिज्ञासु को मनन निध्यासन से बिना अन्न कर्तव्य नहीं। जद यह वार्ता शरीरक में सूत्रकार और भाष्यकार ने प्रतिपादन करी है व्यास और शंकराचार्य आदि का और विद्वान को मनन निध्यासन भी कर्तव्य नहीं। जो जीवन मुक्ति के आनंद वास्ते विद्वान मनन निध्यासन मन से प्रवृत्त हुए है सो भी अपनी इच्छा से प्रवृत्त हुए है اور میں وید کی آگیا نہیں کروں گا تو میرے کو جنم من سنسار ہوئے گا۔ اس بدھی سے جو کیا کریا کرے سو کرتا بکئی، سو جنم آدی آدکن کی، جنم آدکن کی بدھی ودوان کے ہوئے نہیں جانتے اپنی اچھا سے، تے جو ودوان من دھیاسن کرے سو کرتا بھی نہیں۔ اس ریتی سے مند بودھ اتوا درڑ بودھ جاپا ہوا ہے جس کو کرم پاشنا کرتب نہیں اور جا کے بودھ نہیں ہوا ہے، کنتو آتموں کے گیان آتما کے جاننے کی تیبرشا ہے، کو کی نہیں تاں کان تک انشود ہے، جانتے پی جانتے سو پی اتم ہی جگیاسو ہے، تاں کو پی بودھ کے واسطے شرمن آدک کی کرتب ہے، کرم پاشنا نہیں کاہے تے جو کرم پاشنا کا پل ہے سو تاکہ سد ہے، اور گیان کی سمان اچھا تے جو شرمن مدن مدن لکھیا ہے، شرمن آدی کرتب ہے کرم پاشنا نہیں کاہے تے جو کرم پاشنا پل ہے تاکہ سد ہے، اور گیان کی سمان اچھا تے جو شرمن میں پرورت ہوا اور انتہن پوگن میں ساکت ہے سو مند جگیسو ہے، سو پی شرون کو تیاگ کے پھر کرم پاشنا میں پرت ہوئے نہیں، جو کرم پاشنا کا فل انتا کرن کی شدھی اور نشچلتا ہے سو تانگو شرون سے ہی ہو جاوے گا۔ شرون کی آورتی سے پنا پنا انتا کرن کے دو دور ہوئے کہ ہم جنم جنم بکھے اتوا ان جنم وکھے اتوا بان لوک وکھے گیان ہوئے، آورتی نا بارمبار کا ہے، اور شرمن آد کو تیاگ کے جو کرم پاشنا سے پرورت ہوئے ہے سو اروڑ پتت کہیے ہے۔ اس ریتی سے گیانوان اور اتم جگیاسو کا کرم پاشنا بکھید کار نہیں، اور مند جگیاسو کی جو ویدانت شرون میں پرورت ہوا ہے آباد کار نہیں، اور گیان کی جن کو اچھا تو ہے پرنتو بھوگ میں بدھی آسکت ہے، جاتے شرون میں پرورت نہیں ہوا ایسا جو مند جگیاسو تا کا نشکام کرم اور پاشنا میں اتکار ہے، اور جا کی بھوگ وکھے پیا سکتی ہے گیان کی اچھا نہیں ایسا جو زہر مکھی ہے، تاں کا سکام کرم وکھے بھی ادھکار ہے، جانتے گیانوان کو کرم پاشنا کا ادھکار نہیں، کرم پاشنا کا گیان ورودھی ہے، اور درڑ بودھ کے کرم پاشنا ورودھی نہیں پرنتو مند بودھ کے ورودھی ہیں، کرم پاشنا بھی انتا گن کی شدھی اور نشچل دوارا گیان کی اتپتی کے ہی ہیتو ہیں، پرانتو گیان کی اتپتی سے انانتر جو کرم پاشنا کرے تو اتپن ہوا گیان نشٹ ہوئے نہیں، اتپن ہوا گیان نشٹ ہوئے نہیں، گیان نشٹ ہو جاوے گا جانتے گیان کے ورودھی ہیں، رکشا کے ہیتو نہیں گاہتے میں کرتا ہوں، جاگرک میرے کرتوے ہیں، جاگرکن کا سوار گدی پھل ہے جہاں پید بدھی سے کرم ہوئے ہے، اور میں پاشک ہوں دیو پاس ہے جہاں پید بدھی سے پاشن ہوئے ہے، تو دونوں پرکار کی بدھی سارو برہم ہے جہاں بدھی کو دور کر کے ہوئے ہے، جانتے کرم پاشنا گیان کے برودھی ہیں، جب بھی گیانوان آتما کو اسنگ جانے ہے تو بھی دیہ کا پوجن آدک ویوہار اتوا جنک آدکن کی نیائی آدک اور آج پالن آدک ویوہار کرے ہیں، تاں ویوہار کا گیان ورودھی نہیں اور ویوہار گیان کا بھی ورودھی نہیں، کاہے تے جو آتم سروپ گیان سے اسنگ جانا ہے تاں آتما وکھے جو ویوہار پرتیت ہوئے، تو ویوہار کا ورودھی گیان تھا گیان کا ورودھی ویوہار ہوئے، سو ودوان کو آتما وکھے ویوہار پرتیت ہوئے نہیں، کنتو سو پور سمپورن ویوہار دے آدکن کے آشرت ہے، اور آتما بکھے ਆਤਮ ਵਿਖੇ ਵਿਵਹਾਰ ਪ੍ਰਤੀਤ ਹੋਵੇ ਨਹੀਂ, ਕਿੰਤੂ ਸੰਪੂਰਨ ਵਿਵਹਾਰ ਦੇਹ ਆਦਿਕਨ ਕੀ ਆਸ਼ਰਤ ਹੈ, ਔਰ ਆਤਮ ਵਿਖੇ ਵਿਵਹਾਰ ਸਹਿਤ ਦੇਹ ਆਦਿਕਨ ਕਾ ਸੰਬੰਧ ਹੈ ਨਹੀਂ, ਜਾਂ ਬੁੱਧੀ ਸੇ ਸੰਪੂਰਨ ਵਿਵਹਾਰ ਕਰੇ। ਇਸੀ ਕਾਰਨ ਤੇ ਵਿਦਵਾਨ ਕੀ ਪ੍ਰਵਿਰਤੀ ਵੀ ਨਿਵਿਰਤੀ ਹੀ ਕਹੀ ਹੈ। ਜੈਸੇ ਅਨ ਵਿਵਹਾਰ ਗਿਆਨ ਕਾ ਵਿਰੋਧੀ ਨਹੀਂ, ਤੈਸੇ ਕਰਮ ਉਪਾਸ਼ਨਾ ਵੀ ਅਨ ਵਹਿਰ ਮੁਖ ਪੁਰਸ਼ਨ ਕੇ ਕਰਾਵਣੇ ਵਾਸਤੇ ਆਤਮਾ ਕੋ ਸੰਗ ਜਾਣ ਕੇ ਔਰ ਦੇਹ ਵਾਕ ਅੰਤਾ ਕਰਨ ਕੇ ਆਸ਼ਰਿਤ ਕਿਰਿਆ ਜਾਣ ਕੇ ਜੋ ਕਰਮ ਉਪਾਸ਼ਨ ਕਰੇ ਤੋ ਗਿਆਨ ਕੇ ਵਿਰੋਧੀ ਨਹੀਂ। ਕਾਹੇ ਤੇ ਆਤਮਾ ਵਿਦਵਾਨ ਨੇ ਅਸੰਗ ਜਾਣਾ ਹੈ ਤਾਂ ਕੋ ਕਰਤਾ ਜਾਣ ਕੇ ਜੋ ਕਰਮ ਉਪਾਸ਼ਨ ਕਰੇ ਤੋ ਗਿਆਨ ਕੇ ਵਿਰੋਧੀ ਹੋਵੇ। ਸੋ ਆਤਮਾ ਕਾ ਸੰਗ ਰੂਪ ਦ੍ਰਿੜ ਨਿਸ਼ਚੈ ਕਰਮ ਉਪਾਸ਼ਨਾ ਸੇ ਵਿਦਵਾਨ ਕਾ ਦੂਰ ਹੋਵੇ ਨਹੀਂ, ਜਾਣਤੇ ਅਭਾਸ ਰੂਪ ਕਰਮ ਔਰ ਉਪਾਸ਼ਨਾ ਦ੍ਰਿੜ ਗਿਆਨ ਕੇ ਵਿਰੋਧੀ ਨਹੀਂ। ਇਸੀ ਕਾਰਨ ਤੇ ਜਾਨਕ ਆਦਿਕ ਨੇ ਆਤਮਾ ਰੂਪ ਕਰਮ ਕਰੇ ਹੈ। ਜੋ ਆਤਮਾ ਕੋ ਅਸੰਗ ਜਾਣ ਕੇ ਔਰ ਵਿਵਹਾਰ ਕੀ ਨੇ ਦੇਹ ਆਦਿਕਨ ਕੇ ਧਰਮ ਜਾਣ ਕੇ ਵਿਦਵਾਨ ਸ਼ੁਭ ਕਿਰਿਆ ਕਰੇ ਹੈ, ਸੁਭ ਅਭਾਸ ਰੂਪ ਕਰਮ ਬਿਜੇ ਹੈ, ਤਾਂ ਕਾ ਗਿਆਨ ਸੇ ਵਿਰੋਧ ਨਹੀਂ। ਔਰ ਅਭਾਸ਼ਕਾਰ ਨੇ ਕਰਮ ਉਪਾਸ਼ਨਾ ਕਾ ਜੋ ਗਿਆਨ ਸੇ ਵਿਰੋਧ ਕਹਿਆ, ਸੋ ਆਤਮਾ ਮੈਂ ਕਰਤਾ ਬੁੱਧੀ ਸੇ ਜੋ ਕਰਮ ਵਾਹਨ ਕਰੇ ਹੈ ਤਾਂ ਕਾ ਵਿਰੋਧ ਕਹਾ ਹੈ, ਔਰ ਅਭਾਸ ਰੂਪ ਸੇ ਨਹੀਂ। ਤਥਾ ਵੀ ਮੰਦ ਬੋਧ ਕੇ ਅਭਾਸ ਰੂਪ ਕਰਮ ਔਰ ਅਭਾਸ ਰੂਪ ਉਪਾਸ਼ਨਾ ਵੀ ਵਿਰੋਧੀ ਹੈ। ਕਾਹੇ ਤੇ ਜੋ ਸੰਸੈ ਆਦਿਕ ਸਹਿਤ ਬੋਧ ਹੈ ਸੋ ਮੰਦ ਬੋਧ ਕਹੀ ਹੈ, ਜਾ ਕੇ ਅੰਤਾ ਕਰਨ ਮੈਂ ਆਤਮਾ ਸੰਗ ਹੈ ਅਥਵਾ ਨਹੀਂ। ਐਸਾ ਕਦਾ ਚ ਸੰਸੇ ਹੋਵੇ, ਸੋ ਪੁਰਸ਼ ਜੋ ਬਾਰੰਬਾਰ ਆਤਮਾ ਸੰਗ ਹੈ ਤੇਰੇ ਕੋ ਕੰਚੇ ਤੋਂ ਮਾਤਰ ਵੀ ਕਰਤੱਵ ਨਹੀਂ, ਜਾਂ ਕੋ ਚਿੰਤਨ ਕਰਿਆ ਤਬ ਤੋਂ ਸੰਸੇ ਦੂਰ ਹੋਏ ਕੇ ਦ੍ਰਿੜ ਬੋਧ ਹੋ ਜਾਵੇ। ਔਰ ਕਰਮ ਉਪਾਸ਼ਨਾ ਕਰੇਗਾ ਤੋ ਮੰਦ ਬੋਧ ਜੋ ਉਤਪੰਨ ਹੋਇਆ ਹੈ ਸੋ ਦੂਰ ਹੋਏ ਕਿ ਮੈਂ ਕਰਤਾ ਭੋਗਤਾ ਹੂੰ, ਜੇ ਵਿਪਰੀਤ ਨਿਸ਼ਚੇ ਹੋਏ ਜਾਵੇਗਾ ਜਾਂ ਜੇ ਮੰਦ ਬੋਧ ਕੀ ਉਤਪਤੀ ਸੇ ਪੂਰਵ ਹੀ ਕਰਮ ਉਪਾਸ਼ਨਾ ਕਰੇ ਔਰ ਅਨੰਤਰ ਬਾਅਦ ਮੈਂ ਨਹੀਂ, ਜੋ ਮੰਦ ਬੁੱਧੀ ਮੰਦ ਬੋਧ ਵਾਲਾ ਕਰਮ ਉਪਾਸ਼ਨ ਕਰੇਗਾ ਤੋ ਉਤਮਨ ਬੋਧ ਨਸ਼ਟ ਹੋ ਜਾਵੇਗਾ। ਦ੍ਰਿਸ਼ਟਾਂਤ ਜੈਸੇ ਪੰਛੀ ਆਪਣੇ ਅੰਡੇ ਕੋ ਪਕਸ਼ ਖੰਭ ਕੀ ਉਤਪਤੀ ਸੇ ਪੂਰਵ ਸੇਵਨ ਕਰੇ ਹੈ ਔਰ ਪਕਸ਼ ਕੀ ਉਤਪਤੀ ਸੇ ਅਨੰਤਰ ਨਹੀਂ, ਜੋ ਪਕਸ਼ ਕੀ ਉਤਪਤੀ ਸੇ ਅਨੰਤਰ ਵੀ ਅੰਡੇ ਨੂੰ ਸੇਵਨ ਕਰੇ ਤੋ ਬਾਲਕ ਪਕਸ਼ੀ ਕੇ ਤਾਂ ਅੰਡੇ ਕੇ ਜਲ ਕੇ ਪਕਸ਼ ਗਲ ਜਾਵੇ, ਤੈਸੇ ਗਿਆਨ ਕੀ ਉਤਪਤੀ ਸੇ ਪੂਰਵ ਹੀ ਕਰਮ ਉਪਾਸ਼ਨਾ ਕਾ ਸੇਵਨ ਕਰੇ ਔਰ ਗਿਆਨ ਕੀ ਉਤਪਤੀ ਸੇ ਅਨੰਤਰ ਨਹੀਂ, ਜੋ ਗਿਆਨ ਕੀ ਉਤਪਤੀ ਸੇ ਅਨੰਤਰ ਵੀ ਕਰਮ ਉਪਾਸ਼ਨਾ ਕਾ ਸੇਵਨ ਕਰੇ ਤੋ ਬਾਲ ਪਕਸ਼ੀ ਕੀ ਨਿਆਏ ਮੰਦ ਜਾਣ ਕਰ ਨਾਸ਼ ਹੋਏ ਜਾਵੇ, ਔਰ ਬੁੱਧੀ ਬਿਰਧ ਪਕਸ਼ੀ ਕੀ ਜੈਸੇ ਅੰਡੇ ਕੇ ਸਾਂਚੇ ਸੇ ਹਾਨੀ ਹੋਵੇ ਨਹੀਂ, ਤੈਸੇ ਦ੍ਰਿੜ ਬੋਧ ਕੀ ਤੋ ਹਾਨੀ ਹੋਵੇ ਨਹੀਂ। ਔਰ ਬਿਰਧ ਪਕਸ਼ੀ ਕੀ ਨਿਆਏ ਦ੍ਰਿੜ ਬੋਧ ਕੋ ਕਰਮ ਉਪਾਸ਼ਨਾ ਸੇ ਉਪਯੋਗ ਵੀ ਨਹੀਂ, ਇਸ ਰੀਤੀ ਸੇ ਗਿਆਨਵਾਨ ਕੋ ਮੋਕਸ਼ ਕੇ ਨਿਮਿਤ ਐਸੇ ਮਤ ਵੀ ਕਰਤੱਵ ਨਹੀਂ। ਜੇ ਤ੍ਰਿਤੀਯ ਪ੍ਰਸ਼ਨ ਉੱਤਰ ਕਹਾ, ਫਿਰ ਸ਼ੇਸ਼ਕੂ ਆਚਾਰਜ ਨੇ ਉੱਤਰ ਕਹੇ, ਸੋ ਵੇਦ ਕੇ ਅਨੁਸਾਰ ਕਹੇ, ਜਾਂ ਤੇ ਯਥਾਰਥ ਹੈ ਜੇ ਵਾਰਤਾ ਕਹੇ ਦੋਹਾ। ਸ਼ੇਸ਼ ਕਹਿਓ ਜੋ ਤੋਹੇ ਮੈਂ ਸਰਬ ਵੇਦ ਕੋ ਸਾਰ, ਲਹੇ ਤਾਹੇ ਅਨਿਆਸੀ ਸੰਸਿਰਤੀ ਨਚੈ ਅਪਾਰ। ਹੇ ਸ਼ੇਸ਼ ਜੋ ਮੈਂ ਤੇਰੇ ਕੋ ਕਹਾ ਸੋ ਸਰਬ ਵੇਦ ਕਾ ਸਾਰ ਹੈ, ਜਾਂ ਤੇ ਜਾ ਵਿਖੇ ਵਿਸ਼ਵਾਸ ਕਰ ਔਰ ਜਾ ਕੇ ਗਿਆਨ ਤੇ ਅਨਾਦਾਸ ਕਹੀਏ ਖੇਦ ਬਿਨਾ ਅਪਾਰ, ਜੋ ਸੰਸਿਰਤੀ ਕਹੀਏ ਜਨਮ ਵਰਨ ਦਾ ਸੰਸਾਰ, ਜਨਮ ਵਰਨ ਰੂਪੀ ਸੰਸਾਰਤਾ ਦਾ ਨਾਸ ਹੋਵੇ। ਜਦ ਕਿ ਛੇਦ ਕਾ ਨਾਮ ਆਇਆ ਸਹਿ ਦੁੱਖ, ਤਾਂ ਕਿ ਅਭਾਵ ਕਾ ਨਾਮ ਅਨਾਜਾ ਸਹਿ ਤਥਾ ਵੀ ਛੰਦ ਕੇ ਵਾਸਤੇ ਅਨਯਾਸ ਪੜਿਆ ਹੈ। ਭਾਸ਼ਾ ਮੈਂ ਛੰਦ ਕੇ ਵਾਸਤੇ ਗੁਰੂ ਕੇ ਸਥਾਨ ਪਰ ਲਘੂ ਔਰ ਲਘੂ ਕੇ ਸਥਾਨ ਪਰ ਗੁਰੂ ਪੜ੍ਹਨੇ ਕਾ ਦੋਸ਼ ਨਹੀਂ, ਔਰ ਮੋਕਸ਼ ਸਥਾਨ ਮੈਂ ਵੀ ਮੋਕਸ਼ ਹੀ ਭਾਸ਼ਾ ਪਾਠ ਹੋਵੇ ਹੈ ਕਹੀਏ ਹੈ। ਜੇ ਹੈ ਭਾਸ਼ਾ ਕੀ ਸੰਪਰਦਾਇ ਹੈ ਦੋਹਾ, ਲਘੂ ਗੁਰੂ ਗੁਰੂ ਲਘੂ ਹੋਤ ਹੈ ਬ੍ਰਿਤ ਹਿਤ ਚਾਰ ਰੂਹ ਹੈ ਅਰ ਕੀ ਠੋਰੇ ਮੈਂ ਅਬ ਕੀ ਠੋਰੇ ਵਕਾਰ ਸੰਜੋਗੀ ਕਸ਼ੈ ਨਾ ਕਾ ਪਾਰਾ ਖਾ ਨਾ ਨਹੀਂ ਟਵਰਗ ਟਣਕਾਰ। ਭਾਸ਼ਾ ਮੈਂ ਰੀਲ ਰਹੀ ਹੂੰ ਹੀ ਨਹੀਂ ਔਰ ਤਾਲਵੇ ਮੈਂ ਸ਼ੀਸ਼ੀ ਲਘੂ ਗੁਰੂ ਗੁਰੂ ਲਘੂ ਹੋਤ ਹੈ ਬ੍ਰਤ ਹੇ ਤੋਂ ਚਾਰ ਰੂਹ ਵੈ ਅਰੂ ਕੀ ਠੋਰ ਮੈਂ ਅਬ ਕੀ ਠੋਰ ਵਕਾਰ ਸੰਜੋਗੀ ਪਿਛਾ ਨਾ ਕਾ ਪਾਰਾ ਖਾ ਨਹੀਂ ਟਵਰਗ ਨਕਾਰ। ਭਾਸ਼ਾ ਮੈਂ ਰੀ ਹੂੰ ਨਹੀਂ ਔਰ ਤਾਲਬ ਸ਼ਿਕਾਰ ਔਰ ਤਾਲੁਬ ਤਾਲੂ ਮੈਂ ਸ਼ਿਕਾਰ ਟੀਕਾ ਇਤਨੇ ਮੈਂ ਅਕਸਰ ਭਾਸ਼ਾ ਮੈਂ ਨਹੀਂ ਕੋਈ ਲਿਖੇ ਤੋ ਕਵੀ ਅਸ਼ੁੱਧ ਕਰੇ ਹੈ। ਪਿਛਾ ਕੇ ਸਥਾਨ ਮੈਂ ਸ਼ਾਹ ਖਾ ਕੇ ਸਥਾਨ ਸ਼ਾਹ ਆਕਾਰ ਕੇ ਸਥਾਨ ਮੈਂ ਨਕਸ਼ੱਤਰ ਔਰ ਰੀਲ ਰੀ ਕੇ ਸਥਾਨ ਮੈਂ ਰੀ ਹੈ। ਸ਼ਿਕਾਰ ਕੇ ਸਥਾਨ ਮੈਂ ਸ਼ਿਕਾਰ ਭਾਸ਼ਾ ਮੈਂ ਲਿਖਣਾ ਯੋਗ ਹੈ। ਜਗਤ ਕਾ ਕਰਤਾ ਈਸ਼ਵਰ ਹੈ ਸੋ ਤੇਰੇ ਪਹਿਨੇ ਔਰ ਸੱਚ ਆਨੰਦ ਬ੍ਰਹਮ ਹੈ ਜੈ ਆਚਾਰਜ ਨੇ ਕਹਿਆ ਸੋਈ ਕਿਰਪਾ ਤੇ ਫਿਰ ਕਹੇ ਹੈ। ਦੀਨਤਾ ਕੁਤਿਆਗ ਨਰ ਆਪਣੋ ਸਰੂਪ ਦੇਖ ਤੂੰ ਤੂੰ ਸ਼ੁੱਧ ਬ੍ਰਹਮ ਅਜ ਦ੍ਰਿਸ਼ ਕੋ ਪ੍ਰਕਾਸ਼ੀ ਹੈ ਆਪਣੇ ਅਗਿਆਨ ਤੇ ਜਗਤ ਸਭ ਵੀ ਰਚੇ ਸਰਵ ਕੋ ਸੰਹਾਰ ਕਰੇ ਆਪ ਵਿਨਾਸ਼ੀ ਹੈ ਮਿਥਿਆ ਪ੍ਰਪੰਚ ਦੇਖ ਦੁੱਖ ਜਿਨ ਆਨ ਨਿਜ ਦੇਵਨ ਕੋ ਦੇਵ ਤੂੰ ਤੋ ਸਭ ਸੁਖ ਰਾਸੀ ਹੈ ਜੀਵ ਜਗ ਈਸ਼ ਹੋਏ ਮਾਇਆ ਤੇ ਪ੍ਰਭਾਵ ਸੇ ਤੂੰ ਹੀ ਜੈਸੇ ਰੱਜੂ ਸਾਂਪ ਸੀਪ ਰੂਪ ਹਵੈ ਪਰਵਾਸੀ ਹੈ। ਅਰਥ ਸਪਸ਼ਟ ਦ੍ਰਿਸ਼ ਮੈਨੇ ਸੰਸਾਰ ਆਦ੍ਰਿਸ਼ ਅਜ ਜਨਮਾਂ ਜੀਏ ਹਿਰਦੇ ਮੈਂ ਸੁੱਖ ਰਾਸੀ ਸੁੱਖਾਂ ਦੀ ਖਾਣ ਕਵਿਤ ਰਾਗ ਜਰ ਲੋਭਾਰ ਦੁਸ਼ ਮਾਰ ਮਾਰ ਵਾਰ 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 ਮ੍ਰਿਗ ਵਾਰ ਪਰ ਪਾਰ ਵਾਰ ਪੇਖੀਏ ਗਿਆਨ ਪਨੂ ਆਨ ਤਮ ਤਮ ਤਾਰ ਭਾਗ ਤਿਆਗ ਜੀਵ ਸੀ ਭੇਦ ਛੇਦ ਵੇਦਨ ਸੋ ਲਿਖੀਏ ਵੇਦ ਕੀ ਵਿਚਾਰ ਸਾਰ ਆਪੋ ਕੂ ਸੰਸਾਰ ਜਰ ਤਾਰ ਦਾਸ ਪਾਸ ਆਸ਼ਾ ਈਸ਼ਕੀ ਨਾ ਦੇਖੀਏ ਨਿਸ਼ਚਲ ਤੂੰ ਚੱਲ ਨ ਅਚਲ ਚੱਲ ਦਲ ਛਲ ਨਵ ਨੀਲ ਤਲ ਮਲ ਤਾਂ ਸੁਨ ਸਿੱਖੀਏ ਟੀਕਾ ਗਿਆਨ ਕੇ ਸਾਧਨ ਕਹੇ ਹੈ ਛੇ ਚਿਰਾਗ ਜੋ ਪਦਾਰਥ ਮੈਂ ਦ੍ਰਿੜ ਅਸਕਤੀ ਹੈ ਤਾਂ ਕੁ ਜਾਰ ਕੇ ਲੋਭ ਕੂ ਹਾਰ ਕਹੀਏ ਨਾਸ਼ ਕਰ ਦੁਸ਼ ਕੂ ਮਾਰ ਮਾਰ ਕਹੀਏ ਕੰਮ ਕੂ ਬਾਰ ਦੂਰ ਕਰ ਰਾਗ ਲੋ ਦੁਸ਼ ਕੰਮ ਕੇ ਗ੍ਰਹਿਣ ਤੇ ਸਰਵਰਾਜ ਸੀ ਤਾਮਸੀ ਬਿਰਤੀ ਕਾ ਗ੍ਰਹਿਣ ਹੈ ਜਾਂ ਤੇ ਸਰਵਰਾਜ ਸੀ ਤਾਮਸੀ ਬਿਰਤੀ ਕਾ ਨਾਸ਼ ਕਰ ਜੈ ਹਰ ਸਿੱਧ ਹੁਆ ਰਾਜਸੀ ਵਿਰਤੀ ਔਰ ਤਾਮਸੀ ਵਿਰਤੀ ਗਿਆਨ ਕੀ ਵਿਰੋਧੀ ਹੈ ਤਿੰਨੇ ਨਾਸ਼ ਬਿਨਾ ਗਿਆਨ ਹੋਵੇ ਨਹੀਂ ਜਾਂ ਤੇ ਤਿੰਨ ਕੀ ਵਿਰਵਿਰਤੀ ਹੈ ਹੋਵੇ ਨਹੀਂ ਜਾਂ ਤੇ ਤਿੰਨ ਕੀ ਵਿਰਤੀ ਜਗਿਆਸੂ ਕੂ ਅਪੇਕਸ਼ਤ ਵਿਵੇਕ ਵੈਰਾਗ ਸਮ ਆਦਿ ਘੱਟ ਸੰਤੀ ਮੁਕਸ਼ਤਾ ਜੇ ਚਾਰ ਜੋ ਗਿਆਨ ਕੇ ਸਾਧਨ ਹੈ ਤਿੰਨ ਮੈਂ ਵਿਵੇਕ ਪ੍ਰਧਾਨ ਹੈ ਕਾਤੇ ਵਿਵੇਕ ਸੇ ਵੈਰਾਗ ਆਦਿ ਉਤਪੰਨ ਹੋਵੇ ਹੈ ਜਾਂ ਤੇ ਵਿਵੇਕ ਕਾ ਉਪਦੇਸ਼ ਆਚਾਰਜ ਕਰੇ ਹੈ ਇਹ ਸ਼ੇਸ਼ ਬਾਰਾਂ ਵਾਰ ਜੋ ਸੰਸਾਰ ਹੈ ਤਾਂ ਕੋ ਬਾਰੰਬਾਰ ਮਰੇ ਦੁਬਾਰ ਕਹੀਏ ਮਿਰਗ ਤ੍ਰਿਸ਼ਨ ਜਲ ਸਮਾਨ ਮਿਥਿਆ ਜਾਣ ਔਰ ਵਾਰ ਵਾਰ ਪਾਰਾ ਵਾਰ ਨਾਮ ਸੰਸਾਰ ਕਾ ਹੈ ਔਰ ਅਪਾਰਾ ਵਾਰ ਨਾਮ ਆਤਮਾ ਕਾ ਹੈ। ਪਾਰਾ ਵਾਰ ਮਿਥਿਆ ਹੈ ਜਾਂ ਕਹਿੰਦੇ ਕਿ ਅਪਾਰ ਵਾਰ ਮਿਥਿਆ ਨਹੀਂ ਹੈ, ਕਿੰਤੂ ਸਾਤਿਆਂ ਦੀ ਵਾਰਤਾ ਅਰਥ ਅਸੀਂ ਕਹੀ ਜੈਸੀ ਬਾਜੀ ਕਰਕੇ ਤੁਮਾਸ਼ਾ ਦੇਖਤੇ ਪੁੱਤਰ ਕੋ ਪਿਤਾ ਕਰੇ, ਪੁੱਤਰ ਕੋ ਪਿਤਾ ਕਰੇ ਹੀ ਪੁੱਤਰ ਜੈ ਆਮਰ ਬ੍ਰਿਕਸ਼ ਸੇ ਆਦਿ ਲੈ ਕੇ ਜੋ ਬਾਜੀਗਰ ਨੇ ਬਣਾਏ ਹੈ ਉਹ ਮਿਥਿਆ ਹੈ, ਜਾਂ ਕਹਿਣੇ ਸੇ ਬਾਜੂਗਰ ਕੋ ਮਿਥਿਆ ਨਹੀਂ ਜਾਣੇ ਹੈ ਕਿੰਤੂ ਸੱਤ ਜਾਣੇ ਹੈ। ਤੈ ਕੇ ਜਗਤ ਕੋ ਮਿਥਿਆ ਕਹਿਣੇ ਤੇ ਆਤਮਾ ਕੋ ਸੱਤ ਜਾਣ ਲੇਵੇਗਾ। ਜਾਂ ਵਿਪਰਾਏ ਤੇ ਆਚਾਰਜ ਨੇ ਵਾਰ ਵਾਰ ਮਿਥਿਆ ਕਹਿਆ ਇਸ ਰੀਤੀ ਸੇ ਜਗਤ ਮਿਥਿਆ ਹੈ ਔਰ ਆਤਮਾ ਸੱਤ ਹੈ, ਜਾਂ ਵਿਵੇਕ ਕਾ ਉਪਦੇਸ਼ ਕਰਿਆ ਤਾਂ ਵਿਵੇਕ ਸੇ ਅੰਨ ਸਾਧਨ ਆਪ ਹੀ ਉਤਪੰਨ ਹੋਏ ਹਨ। ਜਾਂਦੇ ਵਿਵੇਕ ਕੇ ਉਪਦੇਸ਼ ਤੇ ਸਰਵ ਸਾਧਨ ਕਾ ਉਪਦੇਸ਼ ਅਰਥ ਸੇ ਕਹਿਆ ਗਿਆਨ ਕੇ ਬੁੱਧੀ ਵਹੀ ਰੰਗ ਸਾਧਨ ਕਹੇ ਅਤਰੰਗ ਸਾਧਨ ਸ਼ਰਵਣ ਆਦਿ ਕਹੇ। ਇਸ ਇਸ ਗਿਆਨ ਰੂਪੀ ਜੋ ਭਾਨੂ ਹੈ ਤਾਂ ਕੋ ਆਨ ਕਹੀਏ ਅੰਨ ਸੂਰੇ ਦਾ ਸ਼ਰਵਣ ਸੇ ਸੰਪਾਦਨ ਪੈਦਾ ਕਰਕੇ ਸੰਪਾਦਨ ਕਰਕੇ ਤਾਨੂੰ ਕਹੀਏ ਅਗਿਆਨ ਰੂਪੀ ਜੋ ਤਾਮਾ ਦੇਹਾ ਹੈ ਤਾਂ ਕੋ ਤਾਰ ਕਹੀਏ ਨਾਸ਼ ਕਰ ਤਾਮ ਨਾ ਦੇ ਰੇ ਔਰ ਅਗਿਆਨ ਕਾ ਅੰਧੇਰਾ ਉਪਮਾਨ ਹੈ ਔਰ ਅਗਿਆਨ ਉਪਮੇਹ ਹੈ। ਪ੍ਰਥਮ ਜੋ ਤਮ ਸ਼ਬਦ ਹੈ ਸੋ ਉਪਮੇਹ ਕਾ ਵਾਚਕ ਹੈ ਔਰ ਦੂਸਰਾ ਉਪਮਾਨ ਕਾ ਵਾਚਕ ਹੈ। ਜਾਂ ਕੋ ਉਪਮਾਨ ਦੀਜੀਏ ਸੋ ਉਪਮਾਨ ਵਖਾਣ, ਜਾ ਕੀ ਉਪਮਾਨ ਦਾਜੀਏ ਸੋ ਕਹੀਏ ਉਪਮਾਨ। ਗਿਆਨ ਕਾ ਸਰੂਪਨ ਸ਼ਾਸਤਰ ਮੈਂ ਨਾਨਾ ਪ੍ਰਕਾਰ ਕਾ ਅੰਗੀਕਾਰ ਕੀਆ ਹੈ। ਜਾਂ ਤੇ ਮਹਾਂਵਾਕਯ ਅਨੁਸਾਰ ਗਿਆਨ ਕਾ ਸਵਰੂਪ ਕਹੇ ਹੈ। ਇਸ ਜੀਵ ਔਰ ਈਸ਼ਵਰ ਵਿਖੇ ਅਵਿਦਿਆ ਔਰ ਮਾਇਆ ਭਾਵ ਨੂੰ ਤਿਆਗ ਕੇ ਤਿੰਨਾਂ ਦਾ ਜੋ ਭੇਦ ਪ੍ਰਤੀਤ ਹੋਇਆ ਹੈ ਤਾਂ ਕੋਈ ਛੇਦ ਕਹੀਏ ਦੂਰ ਕਰ ਔਰ ਜੀਵ ਈਸ਼ਵਰ ਜੋ ਵੇਦਨ ਕਹੀਏ ਚੇਤਨ ਭਾਗ ਹੈ ਤਾਂ ਕੋ ਭੇਦ ਰਹਿਤ ਜਾਣ। ਜਾ ਕੇ ਕਹਿਣੇ ਤੇ ਜੈ ਵਾਰਤਾ ਕਹੀ ਮਹਾਂਵਾਕਾਂ ਨੂੰ ਮੈਂ ਭਾਗ ਦੇ ਲਕਸ਼ਣਾ ਤੇ ਜੀਵ ਈਸ਼ਵਰ ਕੀ ਏਕਤਾ ਜਾਣ। ਸ਼ਿਵ ਕੇ ਸਥਾਨ ਮੈਂ ਸੀਵ ਪੜਿਆ ਹੈ ਤ੍ਰਿਤੀਏ ਪਾਦ ਕਾ ਅਰਥ ਸਪਸ਼ਟ ਹੈ। ਪੂਰਵ ਕਹੇ ਅਰਥ ਕੁ ਸੰਖੇਪ ਤੇ ਚਤੁਰਥ ਪਾਦ ਮੈਂ ਕਹੇ ਹੈ। ਵਿਸ਼ੇਸ਼ ਚੱਲ ਕਹੀਏ ਮਿਨਾਛੀ ਜੋ ਦੇਹਾਦਿਕ ਸੰਘਾਤ ਸਮੁਦਾਏ ਸੋ ਤੂੰ ਨਹੀਂ ਕਿੰਤੂ ਅਚਲ ਕਹੀਏ ਅਵਿਨਾਸੀ ਜੋ ਬ੍ਰਹਮ ਸੇ ਤੂੰ ਹੈ ਔਰ ਚਲ ਦਲ ਕਹੀਏ ਬ੍ਰਿਕਸ਼ ਰੂਪ ਜੋ ਸੰਸਾਰ ਸੋ ਚਲ ਕਹੀਏ ਮਿਥਿਆ ਹੈ। ਜੈਸੇ ਨਵਿਖੇ ਨੀਲਤਾ ਔਰ ਤਲ ਮਲ ਕਹੀਏ ਕਟਾ ਰੂਪਤਾ ਹੈ ਇਹ ਨਹੀਂ ਕਿੰਤੂ ਮਿਥਿਆ ਪ੍ਰੀਤ ਹੋਵੇ ਹੈ। ਤੈਸੇ ਸੰਸਾਰ ਕੀ ਆਤਮ ਬਿਹੇ ਹੈ ਨਹੀਂ ਮਿਥਿਆ ਪ੍ਰੀਤ ਹੋਵੇ ਹੈ। ਬ੍ਰਿਕਸ਼ ਰੂਪ ਕਰਕੇ ਸੰਸਾਰ ਸੁਰਤੀ ਸਿਮਰਤੀ ਨੇ ਕਹਿਆ ਹੈ। ਜਾਂ ਤੇ ਬ੍ਰਿਕਸ਼ ਕੇ ਵਾਚਕ ਚੱਲਦਲ ਸ਼ਬਦ ਕਾ ਸੰਸਾਰ ਮੈਂ ਪ੍ਰਯੋਗ ਕਰਿਆ ਹੈ ਮੋਸ਼ ਕਾ ਸਾਧਨ ਗਿਆਨ ਹੈ। ਜਾਂ ਅਰਥ ਕੋ ਅਨ ਪ੍ਰਕਾਰ ਸੇ ਕਹੇ ਹੈ ਕਵਿਤ ਬਦ ਮੋਕਸ਼ ਗੇਹ ਦੇਵਨ ਗਿਆਨਵਾਨ ਜਾਨ ਰਾਗੁਰੂ ਬਰਾਗ ਦੁਏ ਤਜਾ ਪਹਿਰਾਤ ਪਹਿਰਾਤ ਮੈਂ ਫਿਰਦੀ ਹੈ ਰੂ ਮੈਂ ਨਿਹਾਰ ਵਿਸ਼ੇ ਵੇਖੇ ਸਤ ਪ੍ਰਮ ਪ੍ਰਮਤੀ ਬਾਤਾਤ ਬਾਤ ਮੈਨੇ ਬਾਜੂ ਹਲ ਲਾਤ ਪ੍ਰਾਤ ਰਾਤ ਕਰੀਨਾ ਠਹਿਰਾਤ ਹੈ ਸਾਕਸ਼ ਸਾਕਸ਼ੀ ਪੁੱਤਰੀ ਅਨੁਜਰੀ ਰੁਜਰੀ ਦੁਐ ਦੇਖ ਰਾਗੀ ਤਿਆਗੀ ਲਲਚਾਤ ਜਨ ਜਾਤ ਹੈ ਚੰਚਲ ਚਲ ਪ੍ਰਮ ਬ੍ਰਹਮ ਲਖ ਰੂਪ ਨਿਜ ਦੁਖ ਕੂਪ ਆਨੰਦ ਸਰੂਪ ਮੈਂ ਸਮਾਤ ਹੈ। ਠੀਕ ਹੈ ਇਹ ਸ਼ੇਸ਼ ਸਾਕਸ਼ ਮੈਨੇ ਸੰਸਾਰ ਸਾਕਸ਼ੀ ਮੈਨੇ ਆਤਮਾ ਪੁੱਤਰੀ ਮੈਨੇ ਪੁੱਤਲੀਆਂ ਅਨੁਜਰੀ ਮੈਨੇ ਪਵਿੱਤਰ ਨਹੀਂ ਰੂ ਉਜਲੀ ਮੈਨੇ ਉਜਲੀ ਪਵਿੱਤਰ ਰਾਗੀ ਜੋ ਝੂਠਾ ਮੋਹ ਤੇ ਤਿਆਗੀ ਤਿਆਗ ਨਰਚਾ ਜਨ ਜਾਤ ਚੰਚਲ ਬਿਰਤੀ ਅਚਲ ਗਿਆਨੀ ਗਿਆਨ ਵਾਲੀ ਬਿਰਤੀ ਅਚਲ ਟਕਾ ਵਿੱਚ ਭ੍ਰਮ ਬ੍ਰਹਮ ਲੱਖ ਰੂਪ ਨਿਜ ਦੁੱਖ ਕੂਪ ਆਨੰਦ ਸਰੂਪ ਮੈਂ ਸਮਾਤ ਹੈ ਟੀਕਾ ਹੇਸ਼ ਦੇਵਾਨ ਕਹੀਏ ਦੇਹ ਮਾਨੀ ਅਗਿਆਨੀ ਔਰ ਗਿਆਨਵਾਨ ਬੰਧ ਔਰ ਮੋਕਸ਼ ਕੇ ਗੇ ਕਹੀਏ ਤਾਮ ਹੈ ਅਗਿਆਨੀ ਤੋਂ ਬੰਧ ਕਾ ਕੰਮ ਹੈ ਔਰ ਗਿਆਨੀ ਮੋਕਸ਼ ਕਾ ਕੰਮ ਹੈ ਰਾਵ ਔਰ ਵਰਾਗ ਤਿੰਨ ਕੀ ਤਵਜਾ ਹੈ ਜੈਸੇ ਤਵਜਾ ਰਾਜਾ ਕੇ ਨਗਰ ਕਾ ਚਿੰਨ ਹੋਏ ਹੈ ਤੈਸੇ ਰਾਗ ਔਰ ਵਰਾਗ ਤਿੰਨ ਕੇ ਚਿੰਨ ਹੈ ਅਗਿਆਨੀ ਕਾ ਰਾਗ ਚਿੰਨ ਹੈ ਔਰ ਗਿਆਨੀ ਕਾ ਵਿਰਾਗ ਚਿੰਨ ਹੈ ਅਗਿਆਨੀ ਵਿਖੇ ਵੀ ਵੈਰਾਗ ਹੋਵੇ ਜਾਂ ਤੇ ਗਿਆਨੀ ਕਾ ਗਿਆਨੀ ਸਿਵ ਲਕਸ਼ਣ ਵਿਰਾਗ ਵਿਰਾਗ ਕਹੇ ਹੈ ਹੇ ਤਾਤ ਵਿਸ਼ੇ ਜੋ ਸ਼ਬਦ ਆਦਿਕ ਹੈ ਤਿੰਨੇ ਵਿਸ਼ੇ ਸਤ ਭ੍ਰਮ ਕਹੀਏ ਸਤ ਪਨੇ ਕੀ ਭ੍ਰਮਤੀ ਔਰ ਭ੍ਰਮਵਤੀ ਕਹੀਏ ਰਜੂ ਸਰਬ ਕੀਨੇ ਵਿਸ਼ੇ ਭ੍ਰਮ ਰੂਪ ਹੈ ਜੈ ਜੋ ਮਤੀ ਨਿਸ਼ਚੇ ਸੋ ਬਾਤ ਕੀਨੇ ਰਾਗ ਔਰ ਵੈਰਾਗ ਕੋ ਹਲਾਵੈ ਹੈ ਜੈਸੇ ਬਾਜੂ ਤੋਂ ਅਜਿਹਾ ਕੀ ਚੰਚਲਤਾ ਕਰੇ ਹੈ ਤੈਸੇ ਵਿਸ਼ੇ ਮੈਂ ਸਤ ਬੁੱਧੀ ਔਰ ਭ੍ਰਮ ਬੁੱਧੀ ਰਾਗ ਔਰ ਵਿਰਾਗ ਕੋ ਚੰਚਲ ਕਰੇ ਹੈ ਸ਼ਿਥਲ ਕਮਜ਼ੋਰ ਹੋਣੇ ਦੇਵੇ ਨਹੀਂ ਵਿਸ਼ੇ ਮੈਂ ਸਤ ਬੁੱਧੀ ਸੇ ਰਾਗ ਕੀ ਸ਼ਿਥਲਤਾ ਦੂਰ ਹੋਵੇ ਹੈ ਔਰ ਵਿਸ਼ੇ ਮੈਂ ਭ੍ਰਮ ਬੁੱਧੀ ਸੇ ਵਿਰਾਗ ਕੀ ਸ਼ਿਥਲਤਾ ਦੂਰ ਹੋਵੇ ਹੈ ਵਿਸ਼ੇ ਸਤ ਹੈ ਜਾਂ ਤੇ ਤਿੰਨ ਸਤ ਬੁੱਧੀ ਭ੍ਰਾਂਤੀ ਰੂਪ ਹੈ ਇਸ ਵਾਰਤਾ ਕੇ ਜਨਾਬ ਨੇ ਕੂਪ ਵਿੱਤ ਮੈਂ ਸਤ ਭ੍ਰਮ ਕਰਿਆ ਸਤ ਬੁੱਧੀ ਨਹੀਂ ਕਹੀ ਭ੍ਰਾਂਤੀ ਗਿਆਨ ਔਰ ਭ੍ਰਾਂਤੀ ਗਿਆਨ ਕਾ ਵਿਸ਼ੇ ਜੋ ਮਿਥਿਆ ਵਸਤੂ ਸੋ ਦੋਨੋਂ ਭ੍ਰਮ ਕਹੀਏ ਹੈ ਜਾਣ ਕਹਿਣੇ ਤੇ ਗਿਆਨੀ ਕੇ ਵਿਰਾਗ ਤੇ ਗਿਆਨੀ ਕੇ ਵਿਰਾਗ ਕਾ ਭੇਦ ਕਹਾ ਕਹਿਆ ਕਹੇ ਤੇ ਜੋ ਗਿਆਨੀ ਕਾ ਵਿਰਾਗ ਹੈ ਸੋ ਵਿਸ਼ੇ ਮੈਂ ਮਿਥਿਆ ਬੁੱਧੀ ਸੇ ਉਤਪੰਨ ਨਹੀਂ ਹੋਗਾ ਜਾਂ ਦੇ ਮੰਦ ਹੈ ਵਿਸ਼ੇ ਮਿਥਿਆ ਹੈ ਜੈ ਬੁੱਧੀ ਅਗਿਆਨੀ ਕੋ ਹੋਇਆ ਨਹੀਂ ਜਦ ਵੀ ਸ਼ਾਸਤਰ ਯੁਗਤੀ ਸੇ ਅਗਿਆਨੀ ਵੀ ਮਿਥਿਆ ਜਾਣੇ ਹੈ ਤਥਾ ਵੀ ਵਿਸ਼ੇ ਮਿਥਿਆ ਹੈ ਜੈ ਪਰੋਕਸ਼ ਮਤੀ ਗਿਆਨਵਾਨ ਕੋ ਹੀ ਹੋਇਆ ਹੈ ਅਗਿਆਨੀ ਕੋ ਨਹੀਂ ਜਾਂ ਤੇ ਅਗਿਆਨੀ ਕੋ ਵਿਸ਼ੇ ਮੈਂ ਪਰੋਕਸ਼ ਜੋ ਮਿਥਿਆ ਬੁੱਧੀ ਤਾਸੇ ਪਰੋਕਸ਼ ਸਤ ਪ੍ਰਾਂਤੀ ਦੂਰ ਹੋਇਆ ਨਹੀਂ ਇਸ ਰੀਤੀ ਜੇ ਗਿਆਨੀ ਕੋ ਵਿਸ਼ੇ ਮੈਂ ਜਾਂ ਵੈਰਾਗ ਹੋਵੇ ਹੈ ਤਾਂ ਕਾਰਨ ਪਰੋਕਸ਼ ਮਿਥਿਆ ਬੁੱਧੀ ਹੈ ਵੀ ਪ੍ਰੰਤੂ ਪਰੋਕਸ਼ ਮਿਥਿਆ ਬੁੱਧੀ ਸੇ ਪਰਬਲ ਪਰੋਕਸ਼ ਸਤ ਬੁੱਧੀ ਹੈ ਜਾਂ ਤੇ ਅਗਿਆਨੀ ਕੀ ਪਰੋਕਸ਼ ਮਿਥਿਆ ਬੁੱਧੀ ਵਿਰਾਗ ਕੀ ਹੇਤੂ ਨਹੀਂ ਕਿੰਤੂ ਪਰਬਲ ਜੋ ਸਤ ਬੁੱਧੀ ਤਾਂ ਸੇ ਵੈਰਾਗ ਮੈਂ ਰਾਗ ਹੀ ਹੋਵੇ ਹੈ ਔਰ ਜੀਵ ਰਾਗ ਹੋਵੇ ਤੋ ਵੀ ਮਿਥਿਆ ਬੁੱਧੀ ਸੇ ਨਹੀਂ ਕਿੰਤੂ ਵਿਸ਼ੇ ਮੈਂ ਦੋਸ਼ ਦ੍ਰਿਸ਼ਟੀ ਸੇ ਹੋਏ ਹੈ ਔਰ ਗਿਆਨਵਾਨ ਸਰਪ੍ਰਪੰਚ ਕੋ ਪਰੋਕਸ਼ ਪ੍ਰਪੰਚ ਪਰੋਕਸ਼ ਰੂਪ ਕਰਕੇ ਮਿਥਿਆ ਜਾਂਦੇ ਹੈ ਤਾਂ ਪਰੋਕਸ਼ ਮਿਥਿਆ ਬੁੱਧੀ ਸੇ ਅਪਰੋਕਸ਼ ਅਪਰੋਕਸ਼ ਸਤਬੁੱਧ ਦੂਰ ਹੋਵੇ ਹੈ ਜਾਂ ਤੇ ਰਾਗ ਕੀ ਹੇਤੂ ਵਿਸ਼ੇ ਮੈਂ ਸਤਬੁੱਧੀ ਸੋ ਗਿਆਨੀ ਕੋ ਹੈ ਨਹੀਂ ਵਿਰਾਗ ਕੀ ਹੇਤੂ ਵਿਸ਼ੇ ਮੈਂ ਮਿਥਿਆ ਬੁੱਧੀ ਗਿਆਨਵਾਨ ਕੋ ਹੈ ਜੋ ਗਿਆਨੀ ਕੋ ਵਿਸ਼ੇ ਮੈਂ ਸਤ ਬੁੱਧੀ ਫੇਰ ਹੋਵੇ ਤੋ ਰਾਗ ਫੇਰ ਹੋਵੇ ਨਹੀਂ ਔਰ ਵਿਰਾਗ ਦੂਰ ਹੋਵੇ ਸੋ ਅਪਰੋਕਸ਼ ਰੂਪ ਤੇ ਮਿਥਿਆ ਜਾਣੇ ਪਦਾਰਥ ਮੈਂ ਫੇਰ ਸਤ ਬੁੱਧੀ ਹੋਵੇ ਨਹੀਂ ਜੈਸੇ ਅਪਰੋਕਸ਼ ਰੂਪ ਤੇ ਪ੍ਰਤੱਖ ਗਿਆਨ ਅਪਰੋਕਸ਼ ਰੂਪ ਤੇ ਮਿਥਿਆ ਜਾਣਿਆ ਜੋ ਰਜੂ ਮੈਂ ਸਰਬਤਾ ਕੇ ਵਿਖੇ ਸਤ ਬੁੱਧੀ ਫੇਰ ਹੋਵੇ ਨਹੀਂ ਕਹਿਦੇ ਗਿਆਨੀ ਕੋ ਫੇਰ ਸਤ ਬੁੱਧੀ ਹੋਵੇ ਨਹੀਂ ਇਸ ਰੀਤੀ ਸੇ ਰਾਗ ਕੀ ਉਤਪਤੀ ਔਰ ਵਿਰਾਗ ਕੀ ਨਿਵਿਰਤੀ ਗਿਆਨੀ ਕੋ ਹੋਵੇ ਨਹੀਂ ਜਾਂ ਤੇ ਗਿਆਨੀ ਕਾ ਵਿਰਾਗ ਦ੍ਰਿੜ ਹੈ ਦ੍ਰਿੜ ਹੈ ਔਰ ਦੋਸ਼ ਦ੍ਰਿਸ਼ਟੀ ਸੇ ਜੋ ਗਿਆਨੀ ਕੋ ਵਿਰਾਗ ਹੋਵੇ ਹੈ ਸੋ ਤੋਂ ਦੂਰ ਹੋਏ ਜਾਵੇ ਹੈ ਕਾਹੇ ਤੇ ਜਾਂ ਪਦਾਰਥ ਮੈਂ ਦੋਸ਼ ਦ੍ਰਿਸ਼ਟੀ ਹੋਵੇ ਹੈ ਤਾਂ ਪਦਾਰਥ ਮੈਂ ਅੰਨ ਕਾਲ ਮੈਂ ਸਮਿਅਕ ਬੁੱਧੀ ਵੀ ਹੋ ਜਾਵੇ ਅੱਛੀ ਸਮਿਅਕ ਮੈਨੇ ਅੱਛੀ ਜੈਸੇ ਸਰ ਪੁਰਸ਼ ਨੂੰ ਕੋ ਪਸ਼ੂ ਧਾਰਨ ਅੰਤ ਮੈਂ ਇਸਤਰੀ ਵਿਖੇ ਦੋਸ਼ ਦ੍ਰਿਸ਼ਟੀ ਹੋਵੇ ਔਰ ਕਾਲਾਂਤਰ ਮੈਂ ਫੇਰ ਸਮਕ ਬੁੱਧੀ ਹੋਵੇ ਇਸ ਰੀਤੀ ਦੇ ਦੋ ਹਿਰਟੀ ਜਬ ਦੂਰੀ ਹੋਵੇ ਤਬ ਅਗਿਆਨੀ ਕਾ ਬਰਾਗ ਕੀ ਦੂਰ ਹੋਏ ਜਾਵੇ ਹੈ ਜਾਂ ਤੇ ਅਗਿਆਨੀ ਕੋ ਦ੍ਰਿੜ ਵੈਰਾਗ ਹੋਵੇ ਨਹੀਂ ਇਸ ਰੀਤੀ ਸੇ ਰਾਗ ਔਰ ਬਰਾਗ ਗਿਆਨੀ ਕੇ ਗਿਆਨੀ ਕੇ ਅਗਿਆਨੀ ਕੇ ਔਰ ਗਿਆਨੀ ਕੇ ਚਿੰਨ ਕਹੇ ਔਰ ਪੀਚਿਨ ਕਹੇ ਹੈ ਸ਼ੇਸ਼ ਜੈਸੇ ਧਾਮ ਕੇ ਉੱਪਰ ਉਤਰੀ ਉਤਰੀ ਗਈ ਹਸਤੀ ਆਦਿਕਨ ਕੀ ਮੂਰਤੀ ਹੋਵੇ ਤੈਸੇ ਬੰਧ ਮੋਕਸ਼ ਕਾ ਧਾਮ ਜੋ ਅਗਿਆਨੀ ਔਰ ਗਿਆਨੀ ਕਾਂਤਾ ਕਰਨੇ ਤਾਂ ਵਿਸ਼ੇ ਸਾਕਸ਼ ਔਰ ਸਾਕਸ਼ੀ ਉਤਰੀ ਹੈ ਅਗਿਆਨੀ ਅੰਤਾਕਰਨ ਵਿਖੇ ਤੋਂ ਸਾਕਸ਼ੀ ਸਾਕਸ਼ ਰੂਪੀ ਪੁੱਤਰੀ ਹੈ ਔਰ ਗਿਆਨੀ ਅੰਤਾਕਰਨ ਮੈਂ ਗਿਆਨੀ ਰੂਪੀ ਪੁੱਤਰੀ ਹੈ ਸਾਕਸ਼ੀ ਕਾ ਵਿਸ਼ੇ ਜੋ ਪਰਪੰਚ ਹੈ ਤਾਂ ਕੋ ਸਾਕਸ਼ ਕਹੇ ਹੈ ਸਾਕਸ਼ ਰੂਪੀ ਪੁੱਤਰੀ ਅਨੁਜਰੀ ਕਹੀਏ ਮਲਨ ਹੈ ਸਾਕਸ਼ੀ ਰੂਪੀ ਪੁੱਤਰੀ ਉਜਰੀ ਕਹੀਏ ਸ਼ੁੱਧ ਹੈ ਆਗੇ ਅਰਥ ਸਪਸ਼ਟ ਸਾਕਸ਼ ਰੂਪੀ ਪੁੱਤਰੀ ਅਨੁਜਰੀ ਕਹੀਏ ਮਲਨ ਹੈ ਔਰ ਸਾਕਸ਼ ਰੂਪੀ ਪੁੱਤਰੀ ਉਜਰੀ ਕਹੀਏ ਸ਼ੁੱਧ ਹੈ ਆਗੇ ਅਰਥ ਸਪਸ਼ਟ ਚਾਂਚਲ ਬ੍ਰਹਮ ਨਿਜ ਰੂਪ ਲਖ ਔਰ ਅਚਲ ਬ੍ਰਹਮ ਨਿਜ ਰੂਪ ਲਖ ਜਾਗਰਮ ਤੇ ਅੰਨ ਵੈ ਹੈ ਅੱਗੇ ਪਿਛੇ ਭਾਗ ਦੇ ਰਕਸ਼ਣ ਕਾ ਜੋ ਕਵਿਤ ਮੈਂ ਵਿਸ਼ੇਸ਼ ਕਰਕੇ ਗ੍ਰਹਿਣ ਕੀਆ ਹੈ ਤਾਂ ਵੇਖੇ ਤੂੰ ਕਹਿਣੇ ਕੋ ਲਕਸ਼ਣਾ ਕਾ ਭੇਦ ਕਹੇ ਹੈ ਦੋਹਰਾ ਤ੍ਰੇਵਿਧ ਲਕਸ਼ਣਾ ਕਹਿਤ ਹੈ ਕੋਵਦ ਬੁੱਧੀ ਨਿਧਾਨ ਜੈਤੀ ਅਰ ਜੈਤੀ ਪੁਨ ਭਾਗ ਤਿਆਗ ਨਿਜ ਜਾਨ ਆਦਿ ਦੋਏ ਨਹਿ ਸੰਭਵ ਹੈ ਮਾਂ ਵਾਕ ਤੇ ਤਾਤ ਭਗਵਤ ਭਾਗ ਤਿਆਗ ਤੇ ਰੂਪ ਨਿਜ ਬ੍ਰਹਮ ਰੂਪ ਦਰਸ਼ਾਤ ਅਰਥ ਸਪਸ਼ਟ ਤ੍ਰੇਵਤ ਕੇਂਦਰਾਂ ਦੀ ਲੱਛਣ ਹੈ ਬੁੱਧੀ ਅਖਜਾਨੇ ਕੋਵਤ ਪੰਡਿਤ ਜਨਮ ਜੈਤੀ ਅਰ ਜੈਤੀ ਭਾਗ ਤਿਆਗ ਆਦਿ ਦੋਏ ਨੇ ਸੰਭਵ ਹੈ ਮਹਾਂ ਵਾਕ ਮੈਂ ਤਾਤ ਤਾਤ ਮੈਨੇ ਹੇ ਬਤਸ ਹੇ ਪਿਆਰੇ ਨਿਦਾਨ ਮੈਨੇ ਘਰ ਸ਼ੇਸ਼ੋ ਵਾਚ ਅਰਧ ਛੰਦ ਅਰਧ ਸ਼ੰਕਰ ਛੰਦ ਜੈ ਲਕਸ਼ਣਾ ਜੈ ਲਕਸ਼ਣਾ ਪ੍ਰਭੂ ਕਹਿਤ ਕਾਂਕੂ ਦੇਹੋ ਜੈ ਸਮਝਾਏ ਪੁਨ ਪੇ ਤਾਂ ਕੇ ਤਿਨ ਪੀਨ ਤਿਨ ਕੇ ਲਕਸ਼ਣਾ ਮੁੰਦਰ ਸਾਹਿਬ ਸੁਮਨ ਗਿਆਨ ਸੇ ਅਨੰਤਰ ਵਿਸ਼ੇਸ਼ ਕਾ ਗਿਆਨ ਹੋਵੇ ਹੈ ਜੈਸੇ ਸਮਾਨ ਬ੍ਰਾਹਮਣ ਕਾ ਗਿਆਨ ਹੋਵੇ ਤੇ ਅਨੰਤਰ ਸਾਰਸਵਤ ਆਦਿਕ ਵਿਸ਼ੇਸ਼ ਕਾ ਗਿਆਨ ਹੋਵੇ ਹੈ ਤੈਸੇ ਲਕਸ਼ਣਾ ਸਮਾਨ ਕਾ ਗਿਆਨ ਹੋਵੇ ਤੋ ਜਹਤੀ ਆਦਿ ਵਿਸ਼ੇਸ਼ ਰੂਪ ਰੂਪਣ ਕਾ ਗਿਆਨ ਹੋਵੇ ਲਕਸ਼ਣਾ ਕਾ ਸਮਾਨ ਰੂਪ ਜਾਣੇ ਬਿਨਾ ਜਹਤੀ ਆਦਿਕ ਵਿਸ਼ੇਸ਼ ਰੂਪ ਕਾ ਗਿਆਨ ਹੋਵੇ ਨਹੀਂ ਇਸ ਅਭਿਪ੍ਰਾਇ ਸੇ ਕਰੇ ਹੈ ਇਹ ਪ੍ਰਭੂ ਲਕਸ਼ਣ ਕਾ ਕੋ ਕਹਤੇ ਹੈ ਜੈ ਜੈ ਮੈਂ ਨਹੀਂ ਜਾਣੂ ਹੂੰ ਜਾਂ ਦੇ ਲਕਸ਼ਣਾਂ ਦਾ ਸਾਖਿਆਤ ਲਕਸ਼ਣਾਂ ਦਾ ਸਮਾਨ ਰੂਪ ਦਿਖਾਏ ਕਹਿ ਤਿਸ ਤੇ ਅਨੰਤਰ ਜੋ ਜੈਤੀ ਆਦਿ ਲਕਸ਼ਣਾਂ ਦੇ ਤੀਨ ਭੇਦ ਕਹੀਏ ਹੈ ਤਿੰਨ ਕੇ ਜੁਦੇ ਜੁਦੇ ਲਕਸ਼ਣ ਦਿਖਾਏ ਦਿਖਾਇਓ ਦਿਖਾਵੋ ਛੰਦ ਵਾਸਤੇ ਪ੍ਰਭੂ ਕੂੰ ਪ੍ਰਭੂ ਪੜਿਆ ਔਰ ਭਾਸ਼ਾ ਕੀ ਸੰਪਰਦਾ ਤੇ ਲਕਸ਼ਣਾਂ ਕੇ ਸਥਾਨ ਮੈਂ ਲਕਸ਼ਣਾਂ ਪੜਿਆ ਲਕਸ਼ਣ ਕੇ ਗਿਆਨ ਧਿਆਨ ਲਕਸ਼ਣਾਂ ਕੇ ਸਥਾਨ ਮੈਂ ਲੱਛਣ ਪੜਿਆ ਗੁਰੂ ਬਾਲ ਸ਼ੰਕਰ ਸਿੰਘ ਛੋਤੀ ਜਤਨੇ ਜੇ ਕਾਗਰ ਕਰ ਅਵਸ਼ਿਸ਼ ਸੁਨ ਮਮ ਬਾਨ ਜਿਉਂ ਲਛਣਾ ਹਰ ਭੇਦ ਤਾਂ ਕੇ ਲਿਓ ਨੀਕੇ ਜਾਨ ਸੁਨ ਵਿਰਤੀ ਵੈ ਦਵੈਮਤੀ ਪਦ ਕੀ ਸ਼ਕਤ ਤਾਂ ਮੈਂ ਏਕ ਤਾਂ ਲਛਣਾ ਪੁਨ ਜਾਨ ਦੂਜੀ ਸੁਨ ਸੋ ਦੁਵੇਕ ਛੋਤੀ ਛੋਤ ਨਾਮ ਕੰਨਾਂ ਦਾ ਪਾਦੁਕੀ ਅੱਖਰਾਂ ਦਾ ਪਾਦੁਕਾ ਅਰਥ ਸੇ ਸੰਬੰਧ ਸੋ ਬਿਰਤੀ ਕਹੀਏ ਸੋ ਬਿਰਤੀ ਦੋ ਤਰ੍ਹਾਂ ਦੀ ਹੈ ਤਾਂ ਰੂਪ ਤਾਂ ਦੋ ਪ੍ਰਕਾਰ ਕੇ ਇੱਕ ਸ਼ਕਤੀ ਬਿਰਤੀ ਹੈ ਔਰ ਦੂਸਰੀ ਲਾਲਸਾ ਬਿਰਤੀ ਹੈ ਤਿੰਨ ਕੋ ਤਿੰਨ ਕੁ ਸਭ ਵੇ ਕਹੀਏ ਭਵੇਕ ਸਹਿਤ ਜਾ ਕਾ ਅਰਥ ਲਸਣ ਸਹਿਤ ਪੁਨ ਟੀਕਾ ਪਦ ਕਾ ਜੋ ਅਰਸੇ ਸੰਬੰਧ ਸੋ ਬਿਰਤੀ ਕਹੀਏ ਹੈ ਸੋ ਬਿਰਤੀ ਦੋ ਪ੍ਰਕਾਰ ਕੀ ਹੈ ਤਾਂ ਦੋ ਪ੍ਰਕਾਰ ਮੈਂ ਏਕ ਸ਼ਕਤੀ ਬਿਰਤੀ ਹੈ ਔਰ ਦੂਜੀ ਲਕਸ਼ਣਾ ਬਿਰਤੀ ਹੈ ਤਿੰਨ ਕੁ ਸਭ ਵੇ ਕਹੀਏ ਵਿਵੇਕ ਸਹਿਤ ਜਾ ਕਾ ਅਰਥ ਲਸਣ ਸਹਿਤ ਸੁਣ ਅਤ ਸ਼ਕਤੀ ਲਕਸ਼ਣ ਦੋਹਰਾ ਜਾਂ ਪਦ ਤੈ ਜਾਂ ਅਰਥ ਕੀ ਹੈ ਸੁਣਤੇ ਹੀ ਪ੍ਰਤੀਤ ਐਸੀ ਇੱਛਾ ਈਸ਼ ਕੀ ਸ਼ਕਤੀ ਨਿਆਗੀਰੀ ਜਾਂ ਪੜ੍ਹਨੇ ਪੜ੍ਹਤੇ ਗਈਏ ਘਾਟ ਪਦ ਤੇ ਜਾਂ ਅਰਥ ਕੀ ਕਹੀਏ ਕਲਸ ਅਰਥ ਕੀ ਸੁਨਹਿਰੇ ਕੀ ਅਰਥ ਕੀ ਅਰਥ ਕੀ ਸੁਣਤੇ ਹੀ ਅਰਥ ਕੀ ਸੁਣਤੇ ਹੀ ਪ੍ਰਤੀਤ ਕਹੀਏ ਗਿਆਨ ਸਰਵ ਪੁਰਸ਼ ਨੂੰ ਕੋ ਹੋਵੇ ਐਸੀ ਜੋ ਈਸ਼ਵਰ ਕੀ ਇੱਛਾ ਤਾਂ ਪੁਨਿਆਯ ਸ਼ਾਸਤਰ ਮੈਂ ਸ਼ਕਤੀ ਕਹੇ ਹੈ ਅਥ ਸਵੈ ਰੀਤੀ ਸ਼ਕਤੀ ਲਕਸ਼ਣ ਪਾਦ ਮੈਂ ਅਦ ਕੇ ਗਿਆਨ ਕੀ ਸਾਮਰਥ ਅਰਧ ਸ਼ੰਕਰ ਛੰਦ ਸਾਮਰਥ ਪਦ ਕੀ ਸ਼ਕਤ ਜਨ ਵੇਦ ਮਤ ਅਨੁਸਾਰ ਸੋ ਬੰਨੀ ਮੈਂ ਜਿਮ ਦਾ ਕੀ ਸ਼ਕਤ ਤਿਉਂ ਨਿਰਧਾਰ ਧਰਮ ਨਿਸ਼ਚੇ ਕਰੋ ਬੰਨੀ ਮੈਨੇ ਅੱਗ ਦਾ ਔਰ ਸਮਰਥ ਮੈਨੇ ਤਾਕਤ ਟੀਕਾ ਘੱਟ ਪਦ ਕੇ ਸ਼ਰੋਤਾ ਕੋ ਕਲ ਸਰੂਪ ਅਰਥ ਕੇ ਗਿਆਨ ਕਰਨੇ ਕਾ ਜੋ ਘੱਟ ਪਦ ਵਿਸ਼ੇ ਸਮਰਥ ਸੋਈ ਘੱਟ ਪਦ ਮੈਂ ਸ਼ਕਤੀ ਹੈ ਤੈਸੇ ਘੱਟ ਪਦ ਕੇ ਸ਼ਰੋਤਾ ਕੋ ਵਸਤਰ ਰੂਪ ਅਰਥ ਕੇ ਗਿਆਨ ਕਰਨੇ ਕਾ ਜੋ ਜੋ ਪਾਠ ਪਦ ਕੇ ਸ਼ਰੋਤਾ ਕੋ ਵਸਤ ਰੂਪ ਅਰਥ ਕੇ ਗਿਆਨ ਕਰਨੇ ਕਾ ਤੋ ਪਾਠ ਪਦ ਕੇ ਸਮਰਥ ਸੋਈ ਪਾਠ ਪਦ ਕੇ ਸ਼ਕਤੀ ਪਦ ਮੈਂ ਸ਼ਕਤੀ ਵਿਰਤੀ ਹੈ ਐਸੇ ਸਰਵ ਪਦਨ ਮੈਂ ਜਾਣੀ ਲੈਣੀ ਦਿਸ਼ਟਾਂ ਜੈਸੇ ਜੈਸੇ ਬੰਨੀ ਆਪਣੇ ਸੇ ਮਿਲਤੇ ਹੀ ਵਸਤ ਵਸਤੂ ਕੇ ਦਾਹ ਕਰਨੇ ਕੀ ਸਮਰਥ ਰੂਪ ਸ਼ਕਤੀ ਹੈ ਤੈਸੇ ਸ਼ਰੋਤਾ ਕੇ ਕਾਰਨ ਮੈਂ ਮਿਲਤੇ ਹੀ ਵਸਤੂ ਕੇ ਗਿਆਨ ਕਰਨੇ ਕੀ ਜੋ ਪਦ ਵੇ ਕੇ ਸਮਰਥ ਹੈ ਸੋ ਸ਼ਕਤੀ ਕਹੀਏ ਹੈ ਸਮਰਥ ਨਾਮ ਸਮਰਥ ਕੋਨੇ ਕਹਿ ਜਾਂ ਉਹ ਸਮਰਥਾਈ ਕਹੇ ਹੈ ਔਰ ਬਾਲ ਵੀ ਕਹੇ ਹੈ ਜੋਰ ਵੀ ਕਹੇ ਹੈ ਜੈਸੇ ਅਗਨੀ ਮੈਂ ਦਾ ਕੀ ਸ਼ਕਤੀ ਤੈਸੇ ਜਲ ਵਿਖੇ ਗੀਲਾ ਕਰਨੇ ਕੀ ਤ੍ਰੇਸ਼ਾ ਦੂਰ ਕਰਨੇ ਕੀ ਪਿੰਡ ਪੇੜਾ ਬਟਣੇ ਕੀ ਬੰਧਣੇ ਕੀ ਜੋ ਸਮਰਥਾਈ ਹੈ ਸੋ ਸ਼ਕਤੀ ਹੈ ਇਸ ਪ੍ਰਕਾਰ ਸੇ ਸਰਵਧਾਰਥਨ ਵਿਖੇ ਆਪਣਾ ਆਪਣਾ ਕਾਰਜ ਕਰਨੇ ਕੀ ਸਮਰਥ ਹੈ ਸੋਈ ਸ਼ਕਤੀ ਹੈ ਜੇ ਵੇਦ ਕਾ ਸਿਧਾਂਤ ਹੈ ਤਾਂ ਹੀ ਕੋ ਨਿਰਧਾਰ ਕਹੀਏ ਨਿਸ਼ਚੇ ਕਾ ਨਿਸ਼ਚੇ ਕਰ ਔਰ ਨਿਆਇ ਦੀ ਰੀਤੀ ਤਿਆਗਨੇ ਕੋ ਯੋਗ ਹੈ ਪ੍ਰਸ਼ਨ ਬਣ ਹੁੰਦਾ ਹੈ ਇਸੇ ਜੁਦੀ ਸ਼ਕਤੀ ਨਹੀਂ ਜਾਣਦੇ ਈਸ਼ਾ ਸ਼ਕਤੀ ਹੈ।